ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਸਤਿਗੁਰ ਮਿਲਿਆ ਉਲਟੀ ਭਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਮਨ ਰੇ ਹਰ ਹਰ ਸੇਤੀ ਲਿਵ ਲਾਏ, ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ ਰਹਾਉ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਏ। ਤੋਹ ਕੁਟਹਿ ਮਨਮੁਖ ਕਰਮ ਕਰੇ ਭਾਈ, ਪੱਲੈ ਕਿਛੁ ਨਾ ਪਾਏ। ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ। ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮੇਲਾਏ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮੇਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਪੂਰੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਡਿੱਠੇ ਸੱਬੇ ਥਾਵ ਨਹੀਂ ਤੁਧ ਜੇਹਿਆ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਜੀਵਨ ਜਾਚ ਸਿਖਾਉਂਦਿਆਂ ਪਾਵਨ ਸ੍ਰੀ ਮੁਖਵਾਕ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਉਸ ਪਾਵਨ ਅੰਮ੍ਰਿਤ ਬਚਨ ਦੀ ਵਿਚਾਰ ਨਾਲ ਜੁੜਨ ਵਾਸਤੇ ਆਪਾਂ ਇਕੱਤਰ ਹੋ ਰਹੇ ਹਾਂ। और बेअंत बेअंत गुरु किया सिख संगतां समुचे संसार अंदर हर गुरु नानक नाम लेवा। ओ तकनीक दे साधना दे राही इंटरनेट टेलीविजन वगैरह दे राही सतगुरां दे पावन दर घर विखे अमृत गुरबाणी दे कीर्तन और गुरबाणी दी विचार दे नाल मन बिरतियां दी सांझ पा रहे हन। सच्चे पातशाह जी कृपा करन जिते अपने दर घर विखे आईया संगतां दी हाजरी तन दे नाल नाल मन करके उते पूरी दुनिया दे विच जिथे किथे कोई गुरु का सिख अमृत बचना नूं सुरत बिरती एकागर करके सुन दे आहर विच लगा। सरबत संगतां दीआं हाजरियां मेरे पातशाह जी तन करके भी मन करके भी अपने चरना कमलां दे विच लवा लैन। साध संगत जी जो पावन श्री मुखवाक हुक्मनामा साहब अज मेरे हजूर ने बख्शिया है इन्हां बचना दे विच गुरु की महानता सिख का गुरु दे नाल मिलाप ते गुरु अपने सिख ते बख्शिश की करदा गुरु अपने सिख दे जीवन नूं बदल दिंदा ते फिर सिख दे जीवन दे विच तब्दीलियां आउंदियां ए मेरे हजूर ने सानू सिख्या दित्ती है। भाव इहदा इह है ओ गुरु क्या सिखा तू अपने सतगुरां दे दर ते आउणा ते अपना आपा पूरी तरह गुरु नूं समर्पित करना है ते जदों तू अपना आपा पूरी तरह गुरु नूं समर्प देवेंगा फिर गुरु तेरे जीवन नूं घड़ेगा गुरु तेरे जीवन नूं तब्दील करेगा ते जेड़ी घाड़त गुरु ने तेरे जीवन दी घड़ देनी है वह फिर संसार दे विच पूजन योग हो जाएगी वह जगत दे विच संसार दे विच आउणा प्रवान हो जाएगा तेरे जीवन का मकसद हल हो जाएगा। साध संगत जी इहदे नाल हजूर यह भी दसणगे कि जिन्हें अपना आपा गुरु नूं समर्पित नहीं कीता ते ओ इधर उधर दे जतना दे विच लगा ओदा जीवन बिरथा चला जांदा। सो अपने मन नूं प्रेरणा देनी है हे मेरिया मना एवें मनुखा जीवन नूं बिरथा ना गवा लई अपना आपा गुरु नूं समर्पित कर दे तां कि तेरा कुछ मुल पै जाए तां कि तेरा जीवन सफला हो जाए। आओ जी बड़े प्यार दे नाल सतगुरां दे पावन बचना नूं सरवण करिए और अरदास करिए सतगुरु सिर ते हथ रख के मेहर करके आप ही अपने अमृत बचना दी विचार करवा लो। सारी संगत लवाओ जी हाजरियां करो रसना नूं पवित्र आखो जी सतनाम श्री वाहे गुरु जी।
सतनाम श्री वाहिगुरु साहेब जी। सोरठ महला तीजा दोतुके।
ये पावन शब्द का शीर्षक है सरलेख है। सब तो पहला ते राग का नाम है। इकती रागां दी लड़ी दे विचों श्री राग माज गौड़ी आसा गूजरी देवगंधारी बिहागड़ा वडहंस ते फिर नौवें अस्थान ते आया है सोरठ। इस राग दे अंदर हजूर कहिंदे महला तीजा। इते महला जेड़ा शब्द है इह संखेप दे विच है इशारा रूप दे विच है। मम्मा अखर लिख के अगे आम बोली च आपां कह दिंदे दो बिंदियां संस्कृत दे विच कहिंदे बिसर्ग ओ हाहे दी आवाज दिंदा है इह इशारा है संखेप है महला दा। अगे फिर आया तीजा महला दा अर्थ है गुरु नानक दे जोत दे टिकन दा अस्थान। जोत एक ही है शरीर बदल रहे ने जोत नहीं बदली जोत तां एक है जामे बदल रहे ने तो यह गुरु नानक दी जोत तीसरे जामे विच धन धन साहिब श्री गुरु अमरदास महाराज सच्चे पातशाह जी दे सरूप विच यह पावन बचन बख्शिया। दो तुके इनू इस तरह पढ़ना है जेड़ा दद्दा है ना दद्दे नू औंकड़ लगा है यह अगेत्र है। दो तुके यह पावन शब्द है चौपदा। इस शब्द विच पदे जेड़े आए ने वो चार ने पर हर पदे दे विच दो दो तुकां आईयां ने। शब्द चौ तुके भी हुंदे ने, ते तुके भी हुंदे ने, दो तुके भी हुंदे ने, ते एक तुके भी हुंदे ने। इस करके साध संगत जी शीर्षक दे विच महाराज ने दस दिता कि ये चौपदा शब्द है ते हर पदे दे विच दो दो तुकां करके अगे आउणगियां। आओ बड़े प्रेम दे नाल श्रवण करिए।
सतगुर मिलिया उल्टी भई भाई, जीवत मरै ता बूझ पाए।
हजूर फरमाउंदे ने सतगुर मिलिया, सतगुरु जी दे नाल मिलन करके। जदों कोई सिख गुरु नूं जाके मिलदा है ते की हुंदा है भला? पातशाह जी कहिंदे ने उल्टी भई भाई, हे भाई उस सिख दे जीवन दी जुगत उल्टी हो गई, बदल गई, पूरी तरह तब्दील हो गई। मेरे पातशाह जी तेरे दर ते इसे लई तां आए हां, तां कि जेड़ा अंदर दा मन ये लगातार भुखा भुखा भौंकदा है, इहदी हालत ओ ही पई है जिन्हों आप जी ने बाणी विच बार बार दसिया होया है। जरा मारो अपने मन वाल साध संगत जी झाती, मैं अपने मन नूं टटोलां, तुसी भी अपने अपने मन नूं टटोलो। एक सुवान दोए सुवानी नाल, भलके भौंकै सदा बयाल, कूड़ छुरा मुठा मुरदार, धानक रूप रहां करतार। सवेर चढ़दियां सारी ए मन रूपी कुत्ता ते इहदे नाल आसा ते तृष्णा दियां दो सुवानियां, ये उठदियां सारी भौंकण लग पैंदा ते ये सारा दिन वेंदा भी मैं किहदे नाल ठगी मारां, किहदे नाल चोरी कर लवां, किहदा हक मार के खा लवां, किसे नूं दुख दे के इहनूं बड़ी खुशी हुंदी है, ये निंदा करदा, चुगली करदा, हर एक गंदगी दे विच ये मूंह मारदा। ये हाल है साडा कलजुगी जीवां दा, विकारी वेड़े जीवां दा। ते भाई गुरदास जी ने इहदी सारी तस्वीर खिंच दित्ती, हौं अपराधी गुनहगार, हौं बेमुख मंदा, चोर जार जुआर हौं पर घर जो हंदा। ऐसी हालत है मेरे मन दी, ओ केड़ा अवगुण, ओ केड़ा पाप है मेरे पातशाह जी जेड़ा मेरे अंदर नहीं वसदा। सह उलम मैं दिनै कह राती मिलन सहंस। सह दा अर्थ आपां समझदे हां भी सौ, सहस दा मतलब है हजार। ਸਾਡੇ ਮਨ ਦੀ ਹਾਲਤ ਸਤਿਗੁਰਾਂ ਨੇ ਦੱਸੀ ਹੈ ਕਿ ਜਦੋਂ ਤੇ ਇਨਸਾਨ ਜਾਗਦਾ ਹੈ, ਦਿਨੇ ਕੰਮ ਕਾਰ ਕਰਦਾ ਹੈ, ਉਸ ਵੇਲੇ ਇਹਨੂੰ ਸੌ ਉਲਾਮੇ ਮਿਲਦੇ ਨੇ। ਮਤਲਬ ਕਿ ਸੌ ਬੁਰੇ ਕਰਮ ਕਰਦਾ, ਸੌ ਮਾੜੇ ਕਰਮ ਕਰਦਾ। ਤੇ ਅਗਲੇ ਬਚਨ ਵਿੱਚ ਬੜਾ ਭਾਰੀ ਮਨੋਵਿਗਿਆਨ ਦਾ ਨੁਕਤਾ ਲੁਕਿਆ ਹੋਇਆ। ਪਾਤਸ਼ਾਹ ਜੀ ਕਹਿੰਦੇ ਰਾਤੀ ਮਿਲਨ ਸਹੰਸ, ਦਿਨ ਦੇ ਵਕਤ ਸੌ ਉਲਾਮੇ ਸੀ, ਰਾਤ ਨੂੰ ਹਜ਼ਾਰ। ਬੰਦੇ ਨੇ ਕਿਹਾ ਮਹਾਰਾਜ ਮੈਂ ਤੇ ਰਾਤੀ ਸੌਂ ਗਿਆ ਸਾਂ, ਮੈਂ ਤੇ ਰਾਤੀ ਕੁਝ ਮਾੜਾ ਕਰਮ ਨਹੀਂ ਕੀਤਾ, ਨਾ ਮੈਂ ਕੁਝ ਬੋਲਿਆ, ਨਾ ਮੈਂ ਕੁਝ ਕੀਤਾ। ਮਹਾਰਾਜ ਜੀ ਰਾਤ ਨੂੰ ਹਜ਼ਾਰ ਕਿਉਂ? ਤੇ ਹਜ਼ੂਰ ਕਹਿੰਦੇ ਨੇ ਜਿਹੜੇ ਕੰਮ ਬੰਦਾ ਜਾਗਦੇ ਵਕਤ ਨਹੀਂ ਕਰ ਸਕਦਾ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਇਹਤੋਂ ਤੱਕ ਕਿ ਆਪਣੇ ਪਰਿਵਾਰ ਦਾ ਡਰ ਹੈ। ਜਦੋਂ ਸੁੱਤਾ ਪਿਆ ਹੁੰਦਾ ਹੈ ਨਾ, ਇਹਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ, ਜਿਹੜੀਆਂ ਗੱਲਾਂ ਇਹ ਭੈੜਾ ਮਨ ਜਾਗਦੇ ਵਕਤ ਨਹੀਂ ਕਰ ਸਕਦਾ, ਉਹ ਸਾਰੇ ਮਾੜੇ ਕਰਮ ਇਹ ਸੁੱਤਾ ਪਿਆ ਕਰ ਜਾਂਦਾ ਹੈ, ਸੁਪਨੇ ਵਿੱਚ ਹੀ ਕਰ ਜਾਂਦਾ ਹੈ। ਸੱਚ ਜੇ ਜਿਹੜੇ ਕੰਮ ਕਰਦਿਆਂ ਦਿਨੇ ਡਰ ਲੱਗਦਾ ਨਾ, ਇਹ ਭੈੜਾ ਮਨ ਸੁਪਨੇ ਵਿੱਚ ਉਹ ਸਾਰਾ ਕੁਝ ਹੀ ਕਰਦਾ, ਕਿਉਂਕਿ ਉਹਤੇ ਕਿਸੇ ਪੁਲਿਸ ਨੇ ਨਹੀਂ ਆਉਣਾ, ਉਹਤੇ ਕਿਸੇ ਪਿੰਡ ਦੇ ਲੋਕਾਂ ਨੇ ਨਹੀਂ ਆਉਣਾ, ਉਹਤੇ ਨਾ ਮਾਂ ਨਾ ਬਾਪ ਨਾ ਪੁੱਤਰ ਨਾ ਧੀ। ਇਸ ਲਈ ਆਖਿਆ ਦਿਨ ਦੇ ਵਕਤ ਸੌ ਉਲਾਮੇ ਤੇ ਰਾਤ ਦੇ ਵਕਤ ਹਜ਼ਾਰ। ਇਹ ਸਾਡੇ ਮਨ ਦਾ ਹਾਲ ਹੈ। ਤੇ ਜਦੋਂ ਗੁਰੂ ਦੇ ਨਾਲ ਆ ਕੇ ਮਿਲਦੇ ਹਾਂ ਨਾ, ਤੇ ਗੁਰੂ ਦੇ ਨਾਲ ਮਿਲਾਪ ਕਰਨ ਦਾ, ਗੁਰੂ ਦੇ ਦਰ ਤੇ ਆ ਕੇ ਢਹਿ ਡਿੱਗਣ ਦਾ ਮਕਸਦ ਵੀ ਇਹ ਹੈ ਤੇ ਪ੍ਰਯੋਜਨ ਵੀ ਇਹ ਹੈ ਕਿ ਮੇਰਾ ਜੀਵਨ ਬਦਲ ਜਾਵੇ। ਜਿਹੜਾ ਜੀਵਨ ਕੱਚ ਵਰਗਾ ਹੈ, ਗੁਰੂ ਨੇ ਸਿਰ ਤੇ ਹੱਥ ਧਰ ਦਿੱਤਾ ਤੇ ਸੋਨੇ ਵਰਗਾ ਹੋ ਗਿਆ। ਜਿਹੜਾ ਅੰਦਰ ਜ਼ਹਿਰ ਵਰਗਾ ਹੈ, ਜਦੋਂ ਗੁਰੂ ਨੇ ਮਿਹਰ ਕਰ ਦਿੱਤੀ ਤੇ ਇਹ ਅੰਮ੍ਰਿਤ ਵਰਗਾ ਹੋ ਗਿਆ। ਤੇ ਜਿਹੜਾ ਇਹ ਗਲੇ ਸੜੇ ਜੰਗਾਲ ਪਏ ਲੋਹੇ ਵਰਗਾ ਸੀ, ਇਹ ਕੀਮਤੀ ਲਾਲ ਬਣ ਗਿਆ। ਭੱਟ ਸਾਹਿਬਾਨ ਜੀ ਨੇ ਬੜੇ ਪਿਆਰੇ ਬਚਨ ਕੀਤੇ ਤੇ ਆਖਣ ਲੱਗੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਅੱਜ ਦਾ ਬਚਨ ਸਤਿਗੁਰ ਮਿਲਿਆ ਉਲਟੀ ਭਈ ਭਾਈ। ਕਬੀਰ ਸਾਹਿਬ ਜੀ ਕਹਿੰਦੇ ਨੇ ਗੁਰੂ ਦੇ ਨਾਲ ਮਿਲਾਪ ਦਾ ਮਕਸਦ ਹੀ ਇਹ ਹੈ ਤੇ ਮਿਲਾਪ ਦਾ ਪ੍ਰਯੋਜਨ ਹੀ ਇਹ ਹੈ ਕਿ ਅੰਦਰ ਦੇ ਵਿਕਾਰ ਮਿਟ ਜਾਣ, ਅੰਦਰ ਦੀ ਵਾਸਨਾ ਮਿਟ ਜਾਵੇ, ਅੰਦਰ ਦੇ ਦੁੱਖ ਮੁੱਕ ਜਾਣ। ਕਬੀਰ, ਗੁਰ ਮਿਲਿਆ ਤਬ ਜਾਨੀਐ ਮਿਟੈ ਮੋਹ ਤਨ ਤਾਪ, ਜਿਹਨੂੰ ਅੱਜ ਦੇ ਬਚਨ ਵਿੱਚ ਪਾਤਸ਼ਾਹ ਜੀ ਕਹਿੰਦੇ ਪਏ ਨੇ ਸਤਿਗੁਰ ਮਿਲਿਆ ਉਲਟੀ ਭਈ ਭਾਈ। ਵੇਖੋ ਕਿਵੇਂ ਸਾਡਾ ਅੰਦਰ ਬਦਲਦਾ। ਭਾਈ ਗੁਰਦਾਸ ਜੀ ਨੇ ਗਵਾਹੀ ਦਿੱਤੀ ਸਿੱਖ ਦੇ ਜੀਵਨ ਵਿੱਚ ਤਬਦੀਲੀ ਕਿਵੇਂ ਆਉਂਦੀ ਹੈ, ਗੁਰੂ ਦੇ ਦਰ ਤੇ ਢਹਿ ਡਿੱਗਿਆ। ਫੁਰਮਾਨ ਕਰਦੇ ਨੇ ਆਪਣੀਆਂ ਵਾਰਾਂ ਦੇ ਵਿੱਚ ਕਿ ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰਸਰਣੀ ਆਇਆ, ਆਦਿ ਪੁਰਖ ਆਦੇਸ਼ ਕਰ ਸਫਲ ਮੂਰਤ ਗੁਰ ਦਰਸ਼ਨ ਪਾਇਆ, ਪਰ ਦੱਖਣਾ ਡੰਡੌਤ ਕਰ ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਇਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ, ਕਾਮ ਕ੍ਰੋਧ ਵਿਰੋਧ ਹਰ ਸਤਿਗੁਰ ਮਿਲਿਆ ਉਲਟੀ ਭਈ ਭਾਈ। ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਸਤਿਗੁਰ ਮਿਲਿਆ ਉਲਟੀ ਭਈ ਭਾਈ। ਜੀਵਨ ਬਦਲ ਗਿਆ ਹੈ। ਕਹਿਣ ਲੱਗੇ ਕਾਮ ਕ੍ਰੋਧ ਬਾਹਰ ਕੱਢ ਦਿੱਤਾ ਤੇ ਸਤ ਸੰਤੋਖ ਅੰਦਰ ਟਿਕਾ ਦਿੱਤਾ ਮੇਰੇ ਗੁਰੂ ਨੇ ਜਦੋਂ ਸਿਰ ਤੇ ਹੱਥ ਧਰ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਉਦਣ ਸਾਰਾ ਜੀਵਨ ਹੀ ਬਦਲ ਗਿਆ। ਸਤਿਗੁਰ ਮਿਲਿਆ ਉਲਟੀ ਪਈ ਭਾਈ। ਜਿਹੜੀ ਇਹ ਭੈੜੀ ਨਿਗਾਹ ਸਭ ਪਾਸੇ ਕਾਮ ਵਾਸਨਾ ਨਾਲ ਤੱਕਦੀ ਸੀ, ਜਦੋਂ ਗੁਰੂ ਦੀ ਕਿਰਪਾ ਵਰਤ ਗਈ, ਦੇਖ ਪਰਾਈਆਂ ਚੰਗੀਆਂ ਧੀਆਂ ਭੈਣਾਂ ਮਾਵਾਂ ਜਾਣੈ, ਪਰਤਰਿਆ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ। ਜਿਹੜਾ ਮਨ ਸਦਾ ਜੀਭਾ ਦੇ ਚਸਕੇ ਲੋਚਦਾ ਸੀ ਮੈਂ ਸਵਾਦਲੇ ਭੋਜਨ ਖਾਵਾਂ, ਜਿਹੜਾ ਮਨ ਲੋਚਦਾ ਸੀ ਮੈਂ ਰੰਗ ਬਿਰੰਗੇ ਕੀਮਤੀ ਕੱਪੜੇ ਪਾਵਾਂ, ਜਿਹੜਾ ਮਨ ਲੋਚਦਾ ਸੀ ਮੈਨੂੰ ਦੁਨੀਆਂ ਦੇ ਸੰਸਾਰ ਦੇ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਮਿਲ ਜਾਣ, ਮੈਂ ਬਹੁਤਾ ਧਨ ਪਾਵਾਂ, ਬਹੁਤੀ ਤਰੱਕੀ ਕਰ ਜਾਵਾਂ, ਜਦੋਂ ਗੁਰੂ ਦੀ ਕਿਰਪਾ ਵਰਤ ਗਈ, ਸਤਿਗੁਰੂ ਦੇ ਮਿਲਣ ਦੇ ਨਾਲ ਸਤਿਗੁਰ ਮਿਲਿਆ ਉਲਟੀ ਭਈ ਭਾਈ। ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵਹਿ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਖਰ ਹਰ ਨਾਮ ਵਾਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਘਰ ਕੁੰਨੀ ਦਈ। ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ। ਸਤਿਗੁਰ ਮਿਲਿਆ ਉਲਟੀ ਭਈ ਭਾਈ। ਗੁਰੂ ਦਾ ਮਿਲਾਪ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਆਪਾਂ ਨੂੰ ਕੰਠ ਵੀ ਹੈ, ਆਪਾਂ ਪੜ੍ਹਦੇ ਹਾਂ ਤੇ ਬਚਨ ਆਰੰਭ ਇੱਥੋਂ ਹੁੰਦਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸਾਧੂ ਸੰਗ, ਗੁਰੂ ਦਾ ਮਿਲਾਪ, ਇਹ ਰਹਾਉ ਵਾਲੇ ਬਚਨ ਨੇ। ਵੈਸੇ ਸਾਧੂ ਸੰਗ ਦਾ ਅਰਥ ਹੈ ਗੁਰੂ ਦਾ ਮਿਲਾਪ, ਸਤਿਗੁਰ ਮਿਲਿਆ ਉਲਟੀ ਭਈ ਭਾਈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਤੇ ਕੀ ਮਹਿਮਾ। ਹਜੂਰ ਆਰੰਭ ਇੱਥੋਂ ਕਰਦੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਗੀਤਾ, ਅੰਦੁਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਸਤਿਗੁਰ ਮਿਲਿਆ ਉਲਟੀ ਪਈ ਭਾਈ। ਸਿੰਘ ਬਿਲਾਈ ਹੋਏ ਗਯੋ, ਬਿਲਾਈ ਬਿੱਲੀ ਵਰਗਾ ਸੀ ਜਿਹੜਾ, ਉਹ ਸਿੰਘ ਸ਼ੇਰ ਬਣ ਗਿਆ। ਸਿੰਘ ਬਿਲਾਈ ਹੋਏ ਗਯੋ ਤ੍ਰਿਣਮੇਰ ਦਖੀਤਾ, ਸ੍ਰਮ ਕਰ ਤੇ ਦਮ ਆਡ ਕੋ ਤੇ ਗਨੀ ਤਨੀਤਾ, ਸਤਿਗੁਰ ਮਿਲਿਆ ਉਲਟੀ ਪਈ ਭਾਈ। ਗੁਰੂ ਦਾ ਹੱਥ ਜਦੋਂ ਸਿਰ ਤੇ ਆ ਜਾਏ ਤੇ ਕੀ ਕਰਾਮਾਤ ਵਰਤਦੀ ਹੈ। ਕਰੋ ਦਰਸ਼ਨ ਜਰਾ ਇਤਿਹਾਸ ਦੇ ਵਿੱਚੋਂ। ਸਿੱਖ ਸਤਿਗੁਰੂ ਕਲਗੀਧਰ ਜੀ ਦੇ ਦਰ ਤੇ ਆਨੰਦਪੁਰ ਸਾਹਿਬ ਆਇਆ, ਮੱਥਾ ਟੇਕਦਾ। ਪਾਤਸ਼ਾਹ ਜੀ ਪੁੱਛਦੇ ਨੇ, ਦੱਸ ਭਾਈ ਸਿੱਖਾ, ਤੇਰਾ ਨਾਮ ਕੀ ਹੈ, ਕਿੱਥੋਂ ਆਇਆ, ਕਾਰੋਬਾਰ ਕੀ ਕਰਦਾ? ਉਹਨੇ ਆਪਣਾ ਨਾਮ ਦੱਸਿਆ, ਕਾਰੋਬਾਰ ਦੱਸਿਆ, ਮੈਂ ਦੁਕਾਨਦਾਰੀ ਕਰਦਾ। ਤੇ ਮੇਰੇ ਹਜ਼ੂਰ ਕਹਿੰਦੇ ਨੇ, ਜੇ ਕੱਲ੍ਹ ਨੂੰ ਕੋਈ ਚਾਰ ਘੋੜ ਸਵਾਰ ਤੁਰਕ ਲੁਟੇਰੇ ਤੈਨੂੰ ਲੁੱਟਣ ਆ ਜਾਣ, ਕੀ ਕਰੇਗਾ? ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਕੀ ਕਰ ਸਕਦਾ, ਗਰੀਬ ਬੰਦਾ। ਉਹ ਬਚਨ ਇਤਿਹਾਸਕਾਰਾਂ ਨੇ ਲਿਖੇ ਨੇ ਨਾ, ਉਹ ਕਹਿੰਦਾ ਸੀ ਕਿ ਭਾਵੇਂ ਜਾਤ ਮੇਰੀ ਖੱਤਰੀ ਹੈ, ਪਰ ਮੈਂ ਕਦੇ ਕਰਦ ਨਹੀਂ ਫੜ ਕੇ ਵੇਖੀ, ਮੈਂ ਤੇ ਤੱਕੜੀ ਤੁੱਲ ਨਹੀਂ ਜਾਣਦਾ। ਜਾਤ ਹਮਾਰੀ ਖੱਤਰੀ, ਕੰਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਮੁਗਲਨ ਸਿਓ ਕੈਸੇ ਲੜ ਪਾਏ। ਤੇ ਮੇਰੇ ਹਜ਼ੂਰ ਕਹਿੰਦੇ ਨੇ, ਅੱਜ ਤੇਰੇ ਸਿਰ ਤੇ ਹੱਥ ਧਰ ਦੇਣਾ, ਅੱਜ ਤੈਨੂੰ ਖਾਲਸਾ ਬਣਾ ਦੇਣਾ, ਅੱਜ ਤੇਰੇ ਅੰਦਰ ਉਹ ਤਾਕਤ ਪਾ ਦੇਣੀ ਹੈ, ਇਹ ਚਿੜੀਆਂ ਬਾਜਾਂ ਨੂੰ ਤੋੜਨਗੀਆਂ, ਇਹ ਗਿੱਦੜਾਂ ਤੋਂ ਸ਼ੇਰ ਬਣ ਜਾਣਗੇ। ਤੇ ਮੇਰੇ ਹਜ਼ੂਰ ਨੇ ਉਹ ਫਿਰ ਕਿਰਪਾ ਪਤਾ ਕੀ ਕੀਤੀ, ਜਿਨ ਕੀ ਵਰਨ ਜਾਤ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਅੱਜ ਦੇ ਬਚਨ ਵਿੱਚ ਮਹਾਰਾਜ ਜੀ ਜਿਹਨੂੰ ਕਹਿ ਰਹੇ ਨੇ, ਸਤਿਗੁਰ ਮਿਲਿਆ ਉਲਟੀ ਭਈ ਭਾਈ। ਇੱਕ ਜ਼ਮਾਨਾ ਸੀ ਕਿ ਜਦੋਂ ਅਸੀਂ ਸਾਡੇ ਵੱਡੇ ਵਡੇਰੇ ਅੰਦਰੋਂ ਕਮਜ਼ੋਰ ਹੋਏ, ਅੰਦਰੋਂ ਟੁੱਟੇ ਪਏ, ਵੱਡੇ ਵੱਡੇ ਜਿਹੜੇ ਅਫਗਾਨ ਜਿਨ੍ਹਾਂ ਦੇ ਨਾਮ ਲੈਂਦੇ ਹਾਂ ਲੁਟੇਰਿਆਂ ਦੇ, ਉਹ ਕਿੰਨੇ ਕੁ ਆਉਂਦੇ ਸਨ ਭਲਾ, ਕੁਝ ਸੈਂਕੜੇ ਜਾਂ ਕੁਝ ਹਜ਼ਾਰ, ਇਸ ਧਰਤੀ ਨੂੰ ਰੌਂਦ ਕੇ ਚਲੇ ਜਾਂਦੇ, ਉਹਨਾਂ ਦੇ ਅੱਗੇ ਉੱਠ ਕੇ ਖਲੋਣ ਜੋਗਾ ਕੋਈ ਨਹੀਂ ਸੀ। ਇੱਕ ਦ੍ਰਿਸ਼ ਵੇਖੋ ਜ਼ਰਾ, ਅਫਗਾਨਿਸਤਾਨ ਦੀ ਧਰਤੀ ਹੈ ਤੇ ਉੱਤੇ ਇੱਕ ਮਾਂ ਆਪਣੇ ਪੁੱਤ ਨੂੰ ਹਿਲਾਉਂਦੀ ਪਈ, ਜਗਾਉਂਦੀ ਪਈ ਹੈ, ਕਹਿੰਦੀ ਪੁੱਤ ਉੱਠ, ਤਲਵਾਰ ਚਲਾਉਣੀ ਸਿੱਖ, ਘੋੜ ਸਵਾਰੀ ਸਿੱਖ, ਆਪਣੇ ਬਾਪ ਨਾਲ, ਆਪਣੇ ਤਾਇਆਂ ਚਾਚਿਆਂ ਨਾਲ, ਮਾਮਿਆਂ ਨਾਲ ਜਾ, ਹਿੰਦੁਸਤਾਨ ਤੇ ਚੜ੍ਹਾਈ ਕਰ, ਲੁੱਟ ਮਾਰ ਕਰਕੇ ਲਿਆਵੀਂ, ਸੋਨਾ ਚਾਂਦੀ ਲਿਆ, ਉੱਥੋਂ ਦੀਆਂ ਔਰਤਾਂ ਨੂੰ ਬੰਨ ਕੇ ਪਕੜ ਕੇ ਲਿਆ, ਉੱਥੋਂ ਦੇ ਬੱਚਿਆਂ ਨੂੰ ਪਕੜ ਕੇ ਗੁਲਾਮ ਬਣਾ ਕੇ ਲਿਆ, ਆਪਾਂ ਬਹਿ ਕੇ ਮੌਜ ਕਰਾਂਗੇ, ਕੰਮ ਕਾਰ ਕਰਨ ਵਾਲੇ ਗੁਲਾਮ ਹੋਣਗੇ, ਹਿੰਦੁਸਤਾਨ ਦੇ ਲੁੱਟੇ ਹੋਏ ਧਨ ਦੇ ਨਾਲ ਐਸ਼ ਕਰਾਂਗੇ। ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਏ, ਮੇਰੇ ਹਜ਼ੂਰ ਨੇ ਸਾਡੇ ਨਿਮਾਣਿਆਂ ਦੇ ਸਿਰ ਤੇ ਧਰਿਆ ਹੱਥ, ਸਤਿਗੁਰ ਮਿਲਿਆ ਉਲਟੀ ਭਈ ਭਾਈ। ਤੇ ਮੇਰੇ ਪਾਤਸ਼ਾਹ ਜੀ ਨੇ ਐਸੀ ਸ਼ਕਤੀ ਬਖਸ਼ਿਸ਼ ਕੀਤੀ ਕਿ ਫਿਰ ਅਗਲਾ ਮੰਜ਼ਰ ਆਪਾਂ ਕੀ ਤੱਕਦੇ ਹਾਂ, ਉਹੀ ਅਫਗਾਨਿਸਤਾਨ ਦੀ ਧਰਤੀ ਹੈ, ਅਫਗਾਨ ਮਾਂ ਆਪਣੇ ਪੁੱਤ ਨੂੰ ਥਾਪੜਦੀ ਪਈ ਹੈ, ਪੁੱਤ ਕਿਸੇ ਗੱਲ ਦੀ ਜਿੱਦ ਕਰਦਾ, ਮਾਂ ਮੈਂ ਬਾਹਰ ਜਾਣਾ ਹੈ, ਤੇ ਮਾਂ ਕਹਿੰਦੀ ਚੁੱਪ ਕਰਕੇ ਸੌਂ ਜਾ, ਬਾਹਰ ਨਾ ਨਿਕਲੀ, ਕਿਉਂਕਿ ਬਾਹਰ ਹਰੀ ਸਿੰਘ ਨਲਵਾ ਆ ਜਾਏਗਾ। ਸਤਿਗੁਰ ਮਿਲਿਆ ਉਲਟੀ ਪਈ ਭਾਈ। ਕਦੇ ਉਹਨਾਂ ਦਾ ਖੌਫ ਇਸ ਧਰਤੀ ਤੇ ਹੁੰਦਾ ਸੀ, ਗੁਰੂ ਕਲਗੀਧਰ ਜੀ ਦਾ ਹੱਥ ਜਦੋਂ ਸਿਰ ਤੇ ਆ ਗਿਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਤੇ ਉਹਨਾਂ ਮਾਵਾਂ ਨੇ ਆਖਿਆ ਸੀ ਚੁੱਪ ਛਾ ਬੱਚੇ, ਹਰੀਆ ਰਾਗਲੇ ਸੋ ਜਾ ਬੱਚੇ, ਕਿ ਨਲਵਾ ਵੀ ਆਮਦੈ। ਫਿਰ ਸਾਧ ਸੰਗਤ ਜੀ ਮਾਰੋ ਜਰਾ ਧਿਆਨ, ਕਵੀ ਦੇ ਬੜੇ ਪਿਆਰੇ ਬਚਨ, ਉਰਦੂ ਦਾ ਸ਼ਾਇਰ, ਉਹ ਕਹਿੰਦਾ ਕਿ ਅਕਾਲ ਕਾ ਨਾਰਾ ਮਾਰਾ ਤਬ ਗੋਬਿੰਦ ਕੇ ਗਾਜੀ ਸ਼ੇਰੋ ਨੇ, ਭੈਭੀਤ ਹੋਈ ਔਰ ਕਾਂਪ ਉੱਠੀ ਜੋ ਮਾਨ ਮਤੀ ਤੁਰਕਾਨੀ ਦੀ, ਪੰਜਾਬ ਕੇ ਬੇਲੇ ਸ਼ਾਹਿਦ ਹੈ, ਪੰਜਾਬ ਦੇ ਜੰਗਲ, ਪੰਜਾਬ ਕੇ ਬੇਲੇ ਸ਼ਾਹਿਦ ਹੈ, ਹੈ ਜਿਨ ਮੇ ਲਟਕ ਰਹੀ ਲੀਰੇ, ਉਸ ਭਾਗ ਰਹੇ ਦੁਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ। ਇਹ ਗੁਰੂ ਦੀ ਕਿਰਪਾ ਹੈ ਮੇਰੇ ਪਾਤਸ਼ਾਹ ਜੀ, ਤੁਹਾਡਾ ਹੱਥ ਇੱਕ ਜਰਨੈਲ ਦੇ ਸਿਰ ਤੇ ਆ ਗਿਆ। ਜਿਹੜਾ ਫੜਾ ਮਾਰਦਾ ਜਰਨੈਲ ਆਇਆ ਸੀ, ਉਹਨੇ ਕਿਹਾ ਮੈਂ ਆਨੰਦਪੁਰ ਚੱਲਿਆ, ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਵਾਂਗਾ, ਜਾਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾ ਕੇ ਲਿਆਵਾਂਗਾ, ਵਾਹਿਗੁਰੂ ਬਖਸ਼ ਲਵੇ। ਉਹ ਜਰਨੈਲ ਪਹੁੰਚ ਗਿਆ ਆਨੰਦਪੁਰ ਸਾਹਿਬ, ਮਨ ਦੇ ਵਿੱਚ ਜਿਹੜੀ ਸ਼ੰਕਾ ਸੀ ਵੀ ਭੈਣ ਵੱਡੀ ਕੋਲੋਂ ਸੁਣਿਆ ਸੀ ਕਿ ਗੁਰੂ ਆਪ ਪਰਮੇਸ਼ਰ ਹੈ, ਜੇ ਸੱਚਮੁੱਚ ਪਰਮੇਸ਼ਰ ਤੇ ਜੰਗ ਦੇ ਦੌਰਾਨ ਆ ਕੇ ਮੈਨੂੰ ਦਰਸ਼ਨ ਦੇ ਦੇਵੇ। ਇੰਨੇ ਵਿੱਚ ਘੋੜਾ ਸ਼ੂਕ ਦਾ ਆਇਆ ਸਾਹਮਣੇ ਖਲੋਤੇ, ਤੇ ਵੇਖ ਕੇ ਸਵਾਲ ਪੁੱਛਦਾ ਹੈ ਕਿ ਤੁਸੀਂ ਕੌਣ? ਤੇ ਮੇਰੇ ਹਜ਼ੂਰ ਮੁਸਕੁਰਾ ਕੇ ਕਹਿੰਦੇ ਨੇ ਆਪੇ ਆਵਾਜ਼ਾਂ ਮਾਰ ਕੇ ਸੱਦਦਾ ਸੀ, ਹੁਣ ਸਾਹਮਣੇ ਆ ਗਿਆ ਤੇ ਪਛਾਣਦਾ ਨਹੀਂ। ਹਥਿਆਰ ਸੁੱਟ ਦਿੱਤੇ, ਗੋਡੇ ਟੇਕ ਦਿੱਤੇ, ਉੱਚੀ ਉੱਚੀ ਪੁਕਾਰ ਕੇ ਕਹਿੰਦਾ ਖੁਦਾ ਆਏਦ, ਖੁਦਾ ਆਏਦ, ਮੈਂ ਆਏਦ ਖੁਦਾ ਬੰਦਾ। ਉਹਦੇ ਸਿਰ ਤੇ ਹੱਥ ਧਰਿਆ, ਜਿਹੜਾ ਫੌਜਾਂ ਦਾ ਜਰਨੈਲ ਸੀ ਉਹ ਫਕੀਰ ਬਣ ਗਿਆ, ਮਾਲਾ ਪਕੜ ਲਈ ਤੇ ਲੱਗਾ ਅੱਲਾ 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 ਜਪਣ। ਹੁਣ ਦੂਜਾ ਦ੍ਰਿਸ਼ ਵੀ ਤੱਕੋ, ਇੱਕ ਫਕੀਰ ਹੈ ਚੇਟਕੀ ਜਿਹਾ ਪਲੰਘੇ ਦੇ ਉੱਤੇ ਬਿਠਾ ਕੇ ਮਹਿਮਾਨਾਂ ਨੂੰ ਪਲੰਘਾ ਮੂਹਤਾ ਕਰ ਦਿੰਦਾ ਤੇ ਉਹਨਾਂ ਦਾ ਮਖੌਲ ਉਡਾਉਂਦਾ। ਸਤਿਗੁਰੂ ਕਲਗੀਧਰ ਜੀ ਇਹਦੇ ਡੇਰੇ ਤੇ ਪਹੁੰਚ ਗਏ, ਇਹਦੇ ਨਾਲ ਮਿਲਾਪ ਹੋਇਆ। ਜਦੋਂ ਕੋਈ ਵਸ ਗੁਰੂ ਦੇ ਉੱਤੇ ਨਾ ਚੱਲਿਆ ਤੇ ਗੋਡੇ ਟੇਕ ਦਿੱਤੇ ਇਸ ਫਕੀਰ ਨੇ, ਮੇਰੇ ਸਤਿਗੁਰਾਂ ਨੇ ਇਸ ਫਕੀਰ ਦੇ ਸਿਰ ਤੇ ਹੱਥ ਧਰਿਆ, ਇਹ ਫੌਜਾਂ ਦਾ ਜਰਨੈਲ ਬਣ ਗਿਆ, ਬਾਬਾ ਬੰਦਾ ਸਿੰਘ ਜੀ ਬਹਾਦਰ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੇ ਗੁਰੂ ਚਾਹਵੇ ਤੇ ਜਰਨੈਲਾਂ ਨੂੰ ਫਕੀਰ ਕਰ ਦੇਵੇ, ਜੇ ਗੁਰੂ ਚਾਹਵੇ ਤੇ ਫਕੀਰਾਂ ਨੂੰ ਜਰਨੈਲ ਕਰ ਦੇਵੇ। ਇਹ ਮੇਰੇ ਸਤਿਗੁਰਾਂ ਦੇ ਅੰਦਰ ਕਲਾ ਹੈ, ਇਹ ਮੇਰੇ ਗੁਰੂ ਦੀ ਸ਼ਕਤੀ ਹੈ। ਆਪਾਂ ਵੀ ਤਰਲਾ ਲਈਏ ਮੇਰੇ ਦਾਤਾ, ਅਸੀਂ ਵੀ ਬੜੇ ਅੰਦਰੋਂ ਕਮਜ਼ੋਰ ਹਾਂ, ਅਸੀਂ ਵੀ ਲਗਾਤਾਰ ਡਿੱਕੋ ਡੋਲੇ ਖਾਂਦੇ ਹਾਂ ਮਹਾਰਾਜ, ਅਸੀਂ ਅੰਦਰੋਂ ਪਾਪ ਨਾਲ ਭਰੇ ਪਏ ਹਾਂ, ਸਾਡੇ ਅੰਦਰ ਵਿਸ਼ਾ ਵਾਸ਼ਨਾ ਜਿਹੜਾ ਹੈ ਇਹ ਲਗਾਤਾਰ ਸਾਡੇ ਅੰਦਰ ਨੂੰ ਲੁੱਟਦਾ ਪਿਆ, ਕਿਰਪਾ ਕਰੋ ਤੇ ਸਾਡੇ ਸਿਰ ਤੇ ਵੀ ਹੱਥ ਧਰ ਦਿਓ, ਮਿਹਰ ਕਰ ਦਿਓ। ਹਜ਼ੂਰ ਕਹਿੰਦੇ ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਜੇ ਕੋਈ ਜੀਵਤ ਭਾਵ ਵਿੱਚ ਮਰ ਜਾਏ, ਜੀਵਤ ਭਾਵ ਵਿੱਚ ਮਰਨ ਦਾ ਮਤਲਬ ਹੈ ਆਪਣੇ ਮਨ ਦੀਆਂ ਰੁਚੀਆਂ ਮਾਰ ਲੈਣੀਆਂ, ਆਪਣੇ ਮਨ ਦੀਆਂ ਰੁਚੀਆਂ ਦਾ ਬਦਲ ਜਾਣਾ। ਸਤਿਗੁਰਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਜਾਈਏ ਤੇ ਗੁਰੂ ਇਹ ਕਲਾ ਵਰਤਾਉਂਦਾ ਹੈ, ਸਾਡੇ ਜੀਵਨ ਨੂੰ ਬਦਲਦਾ ਹੈ। ਗੁਰਬਾਣੀ ਤੇ ਇਤਿਹਾਸ ਹੀ ਨਹੀਂ ਬਲਕਿ ਅੱਜ ਦੇ ਵਰਤਮਾਨ ਵਿੱਚ ਵੀ ਤੱਕ ਲਓ ਤੇ ਜਿਹਦੇ ਸਿਰ ਤੇ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ, ਜਿਹੜਾ ਕੱਲ ਤੱਕ ਵਿਸ਼ਈ ਸੀ, ਵਿਕਾਰੀ ਸੀ, ਇੱਕ ਛਿਣ ਦੇ ਵਿੱਚ ਹੀ ਸਤਿਗੁਰੂ ਉਹਨੂੰ ਪਰ ਉਪਕਾਰੀ ਬਣਾ ਦਿੰਦੇ ਹਨ। ਬਾਬਾ ਬਿਧੀ ਚੰਦ ਜੀ, ਪਹਿਲਾ ਜੀਵਨ ਕੀ ਸੀ? ਲੋਕਾਂ ਦੇ ਡੰਗਰ ਵੱਛੇ ਮੱਝਾਂ ਚੋਰੀ ਕਰਨ ਵਾਲਾ। ਜਿੱਦਣ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਵਰਤ ਗਈ, ਗੁਰੂ ਨਾਲ ਮਿਲਾਪ ਹੋ ਗਿਆ ਤੇ ਫਿਰ ਕੀ ਬਣ ਗਿਆ? ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹ ਹੈ ਤਬਦੀਲੀ ਗੁਰੂ ਨਾਲ ਮਿਲਾਪ ਦੀ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ। ਮਨ ਨੂੰ ਮਾਰਨ ਦੀ ਤਾਂ ਖੇਡ ਹੈ ਸਾਰੀ। ਗੁਰਮਤ ਦੇ ਵਿੱਚ ਜਿੰਨੀ ਸਾਧਨਾ ਗੁਰੂ ਨੇ ਦੱਸੀ ਹੈ ਇਹ ਸਾਰੀ ਸਾਧਨਾ ਮਨ ਨੂੰ ਮਾਰਨ ਦੀ ਹੈ। ਸੇਵਾ ਕਰਨੀ ਮਨ ਮਾਰਨਾ, ਸਿਮਰਨ ਕਰਨਾ ਮਨ ਮਾਰਨਾ। ਸਾਧ ਸੰਗਤ ਜੀ, ਜੇ ਆਪਾਂ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਤੇ ਸਿਮਰਨ ਕਰੀਏ, ਬਾਣੀ ਪੜ੍ਹੀਏ, ਸੱਚਮੁੱਚ ਮਨ ਮਰ ਜਾਂਦਾ। ਪਰ ਸਮੱਸਿਆ ਇਹ ਹੈ ਕਿ ਆਪਾਂ ਸੇਵਾ ਕਰਦੇ ਹੋਏ, ਸਿਮਰਨ ਕਰਦੇ ਹੋਏ ਵੀ ਮਨ ਦੀ ਵਾਸਨਾ ਵਿੱਚ ਹੀ ਫਸੇ ਰਹਿ ਜਾਂਦੇ ਹਾਂ। ਉਹ ਕਿੱਦਾਂ ਸੇਵਾ ਕਰਦੇ ਹਾਂ ਨਾ, ਸੁਖਣਾ ਸੁੱਖ ਕੇ, ਉਹ ਸੁਖਣਾ ਮਨ ਦੀ ਵਾਸਨਾ ਹੀ ਹੈ। ਬਾਣੀ ਪੜ੍ਹਦੇ ਹਾਂ ਸੁਖਣਾ ਸੁੱਖ ਕੇ, ਸਿਮਰਨ ਕਰਦੇ ਹਾਂ ਸੁਖਣਾ ਸੁੱਖ ਕੇ। ਜਿੰਨਾ ਚਿਰ ਦੁਨੀਆਂਦਾਰੀ ਦੀਆਂ ਚੀਜ਼ਾਂ ਦਾ ਧਿਆਨ ਧਰ ਕੇ ਸਿਮਰਨ ਵਿੱਚ ਸੇਵਾ ਵਿੱਚ ਲੱਗਾਂਗੇ, ਉਹਨਾਂ ਚਿਰ ਆਪਾਂ ਇਹ ਕੀਮਤੀ ਵਸਤੂ ਦਾ ਮੁੱਲ ਕੌਡੀਆਂ ਦੇ ਵਿੱਚ ਵੱਟੀ ਜਾਵਾਂਗੇ। ਜਿੱਦਣ ਸਾਨੂੰ ਪਤਾ ਲੱਗ ਜਾਏਗਾ ਨਾ ਕਿ ਇਹ ਬਹੁਤ ਬੇਸ਼ਕੀਮਤੀ ਦਾਤ ਹੈ, ਉਦਣ ਸਾਧ ਸੰਗਤ ਜੀ ਆਪਾਂ ਫਿਰ ਨਿਸ਼ਕਾਮ ਹੋ ਕੇ ਸੇਵਾ ਵਿੱਚ ਸਿਮਰਨ ਵਿੱਚ ਲੱਗਾਂਗੇ। ਮੇਰੇ ਹਜ਼ੂਰ ਨੇ ਆਖਿਆ ਜੀਵਤ ਭਾਵ ਵੱਲੋਂ ਮਰਨਾ ਹੈ, ਮਨ ਦੀ ਵਾਸਨਾ ਮਾਰਨੀ ਹੈ। ਤੇ ਚੇਤਾ ਰੱਖੀਏ ਮਨ ਦੀ ਵਾਸਨਾ ਆਪਣੇ ਜ਼ੋਰ ਨਾਲ ਕਦੇ ਨਹੀਂ ਜੇ ਮਰਦੀ, ਇਹ ਉਦਣ ਮਰੇਗੀ ਜਿੱਦਣ ਪੂਰੀ ਤਰ੍ਹਾਂ ਗੁਰੂ ਨੂੰ ਮਨ ਦੇ ਦਿਆਂਗੇ ਤੇ ਗੁਰੂ ਇਸ ਮਨ ਨੂੰ ਧੋ ਦੇਵੇਗਾ, ਗੁਰੂ ਇਸ ਮਨ ਨੂੰ ਨਿਖਾਰ ਦੇਵੇਗਾ, ਗੁਰੂ ਇਸ ਮਨ ਨੂੰ ਨੱਥ ਪਾ ਦੇਗਾ। ਜਿਹੜੇ ਆਪਾਂ ਪੇਂਡੂ ਸੱਭਿਆਚਾਰ ਵਾਲੇ ਹਾਂ ਨਾ, ਆਪਣੇ ਘਰ ਦੇ ਵਿੱਚ ਡੰਗਰ ਵੱਛਾ ਹੁੰਦਾ ਸੀ, ਅੱਜ ਕੱਲ੍ਹ ਹੁਣ ਬਹੁਤ ਘੱਟ ਘਰਾਂ 'ਚ ਰਹਿ ਗਿਆ, ਅਤੇ ਇੱਕ ਅੱਧਾ ਪਸ਼ੂ ਐਸਾ ਹੋਣਾ ਜਿਹਨੂੰ ਮਾਰਨ ਦੀ ਆਦਤ ਪੈ ਜਾਂਦੀ ਸੀ, ਅਤੇ ਘਰ ਦੇ ਜਿਹੜੇ ਜੀ ਉਹ ਬਜ਼ੁਰਗ ਨੂੰ ਕਿਹਾ ਕਰਦੇ ਵੀ ਬਾਪੂ ਇਹ ਡੰਗਰ ਮਾਰਦਾ ਹੈ, ਕਿਸੇ ਦਿਨ ਕਿਸੇ ਪਰਿਵਾਰ ਦੇ ਜੀ ਦਾ ਨੁਕਸਾਨ ਕਰਵਾ ਦੇਗਾ, ਇਸ ਡੰਗਰ ਦਾ ਕੋਈ ਇਲਾਜ ਕਰੀਏ। ਅਤੇ ਬਾਪੂ ਕਹਿੰਦਾ ਕੋਈ ਨਹੀਂ, ਫਿਕਰ ਨਾ ਕਰੋ, ਅੱਜ ਤਕਾਲਾਂ ਤੱਕ ਇਹ ਡੰਗਰ ਮਾਰਨੋਂ ਹਟ ਜਾਏਗਾ। ਕਿੱਦਾਂ? ਉਹ ਫਿਰ ਕਿਸੇ ਸੱਜਣ ਨੂੰ ਸੱਦਦੇ ਜਿਹਨੂੰ ਮੁਹਾਰਤ ਹਾਸਲ ਹੁੰਦੀ ਪਸ਼ੂਆਂ ਨੂੰ ਨੱਥ ਪਾਉਣ ਵਿੱਚ, ਉਹ ਫਿਰ ਆਉਂਦਾ ਉਸ ਪਸ਼ੂ ਦੇ ਨੱਕ ਦੇ ਵਿੱਚੋਂ ਦੀ ਰੱਸੀ ਕੱਢ ਦਿੰਦਾ, ਨੱਥ ਪਾ ਦਿੰਦਾ, ਤੇ ਫਿਰ ਬਾਪੂ ਪਰਿਵਾਰ ਦੇ ਜੀਆਂ ਨੂੰ ਕਹਿੰਦਾ ਵੀ ਹੁਣ ਭਾਵੇਂ 10 ਸਾਲਾਂ ਦਾ ਨਿੱਕਾ ਕਾਕਾ ਇਹਦੀ ਨੱਥ ਫੜ ਕੇ ਤੁਰਿਆ ਫਿਰੇ, ਇਹਦੇ ਨੱਕ ਵਿੱਚ ਨੱਥ ਪਾ ਦਿੱਤੀ, ਹੁਣ ਇਹ ਕਿਸੇ ਨੂੰ ਢੁੱਡ ਨਹੀਂ ਮਾਰ ਸਕਦਾ। ਇਹ ਮਨ ਵੀ ਬੜਾ ਭੈੜਾ, ਰੋਜ਼ ਢੁੱਡਾਂ ਮਾਰਦਾ ਸਾਨੂੰ, ਇੱਕ ਸਕਿੰਟ ਵੀ ਨਹੀਂ ਲੰਘਣ ਦਿੰਦਾ, ਰੋਜ਼ ਢੁੱਡਾਂ ਮਾਰਦਾ ਹੈ, ਸਾਨੂੰ ਦੁਖੀ ਕੀਤਾ ਪਿਆ ਹੈ। ਤੇ ਕਿਸੇ ਦਿਨ ਆਪਾਂ ਵੀ ਗੁਰੂ ਦੇ ਅੱਗੇ ਤਰਲਾ ਲੈ ਕੇ ਕਹੀਏ, ਮਹਾਰਾਜ ਇਹ ਮਨ ਭੈੜਾ, ਇਹਨੂੰ ਕਿਰਪਾ ਕਰਕੇ ਆਪਣੇ ਕਾਬੂ ਵਿੱਚ ਕਰ ਲਓ ਤੇ ਇਹਨੂੰ ਢੁੱਡਾਂ ਮਾਰਨ ਤੋਂ ਹਟਾ ਦਿਓ, ਇਹਨੂੰ ਨੱਥ ਪਾ ਦਿਓ। ਤੇ ਹੋਣਾ ਤਾਂ ਹੀ ਹੈ ਜੇ ਸਮਰਪਿਤ ਹੋਵਾਂਗੇ। ਬਚਨ ਨੇ ਸੁਖਮਨੀ ਸਾਹਿਬ ਜੀ ਦੇ ਮਨ ਵਿੱਚ ਹੈ, ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ, ਇਹੋ ਹੀ ਤਰਲਾ ਲੈਣਾ, ਇਹੋ ਹੀ ਬੇਨਤੀ ਕਰਨੀ, ਦਾਤਾ ਮਨ ਮੇਰੋ ਬਸ ਨਾ ਹੈ, ਇਹ ਮੇਰੇ ਕਾਬੂ ਵਿੱਚ ਨਹੀਂ ਆਉਂਦਾ, ਆਪ ਕਿਰਪਾ ਕਰਕੇ ਇਸ ਮਨ ਨੂੰ ਠਾਕ ਦਿਓ, ਇਸ ਮਨ ਨੂੰ ਨੱਥ ਪਾ ਦਿਓ, ਇਸ ਮਨ ਨੂੰ ਕਿਰਪਾ ਕਰਕੇ ਮੇਰੇ ਕਾਬੂ ਵਿੱਚ ਕਰਵਾ ਦਿਓ ਜੀ।
ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ।
ਹਜ਼ੂਰ ਫਰਮਾਉਂਦੇ ਨੇ ਸੋ ਗੁਰੂ ਸੋ ਸਿੱਖ ਹੈ ਭਾਈ। ਗੁਰੂ ਕੌਣ ਹੈ? ਜਿਹੜਾ ਆਪ ਪਰਮਾਤਮਾ ਦੇ ਨਾਲ ਇੱਕ ਮਿੱਕ ਹੈ। ਗੁਰੂ ਵਿੱਚ ਤੇ ਪਰਮਾਤਮਾ ਦੇ ਵਿੱਚ ਭੇਦ ਹੀ ਕੋਈ ਨਹੀਂ, ਇੱਕ ਮਿੱਕ ਹੈ। ਤੇ ਗੁਰੂ ਆਪਣੇ ਸਿੱਖ ਨੂੰ ਵੀ ਬੇਗਾਨਾ ਨਹੀਂ ਰਹਿਣ ਦਿੰਦਾ। ਜਿਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ, ਗੁਰੂ ਨੇ ਉਹਨੂੰ ਆਪਣੇ ਨਾਲ ਇੱਕ ਮਿੱਕ ਕਰ ਲਿਆ। ਤੇ ਸਾਡਾ ਇਤਿਹਾਸ ਤਾਂ ਦੱਸਦਾ ਹੈ ਕਿ ਗੁਰੂ ਕਲਗੀਧਰ ਜੀ ਨੇ ਖਾਲਸੇ ਪੰਥ ਨੂੰ ਆਪਣਾ ਆਪਾ ਬਣਾ ਲਿਆ ਤੇ ਆਖਿਆ ਸੀ, ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨਿਓ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਆਪਾ ਕਰ ਲਿਆ, ਇਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਨੂੰ ਆਪਣਾ ਆਪਾ ਕਰ ਲਿਆ। ਗੁਰੂ ਤੇ ਸਿੱਖ ਵਿੱਚ ਭੇਦ ਕੋਈ ਨਹੀਂ, ਤੇ ਗੁਰੂ ਤੇ ਕਰਤੇ ਪੁਰਖ ਵਾਹਿਗੁਰੂ ਦੇ ਵਿੱਚ ਭੇਦ ਕੋਈ ਨਹੀਂ। ਇਸ ਕਰਕੇ ਤੂੰ ਗੁਰੂ ਕਿਆ ਸਿੱਖਾ, ਗੁਰੂ ਦੇ ਆਖੇ ਲੱਗ ਕੇ ਚੱਲ, ਗੁਰੂ ਤੈਨੂੰ ਇਨਸਾਨ ਨਹੀਂ ਰਹਿਣ ਦੇਵੇਗਾ, ਇਹ ਤੈਨੂੰ ਦੈਵ ਸਰੂਪ ਕਰ ਦੇਗਾ। ਤੇ ਬਚਨ ਆਸਾ ਕੀ ਵਾਰ ਵਿੱਚ ਆਪਾਂ ਸਰਵਣ ਕੀਤਾ ਹੈ, ਅੰਮ੍ਰਿਤ ਵੇਲੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਵਾਰ, ਇੱਕ ਛਿੰਨ ਨਹੀਂ ਲੱਗਦਾ। ਗੁਰੂ ਨੂੰ ਸਮਰਪਿਤ ਹੋ ਜਾ ਤੇ ਗੁਰੂ ਤੈਨੂੰ ਜੋਤ ਰੂਪ ਬਣਾ ਦੇਵੇਗਾ।
ਮਨ ਰੇ ਹਰ ਹਰ ਸੇਤੀ ਲਿਵ ਲਾਏ।
ਹੇ ਮੇਰਿਆ ਮਨਾ, ਤੂੰ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾ, ਬਾਕੀ ਪਾਸੇ ਵੱਲ ਤੇਰੀ ਜਿਹੜੀ ਰੁਚੀ ਹੈ ਇਹਨੂੰ ਮੋੜ ਤੇ ਨਾਮ ਵਿੱਚ ਜੁੜ। ਇਹੀ ਹੈ ਨਾ ਸਤਿਗੁਰ ਮਿਲਿਆ ਉਲਟੀ ਪਈ ਭਾਈ। ਆਪਾਂ ਅਕਸਰ ਕਹਿੰਦੇ ਹਾਂ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ, ਕੀ ਇਹ ਮਨ ਕਿਤੇ ਵੀ ਨਹੀਂ ਲੱਗਦਾ? ਕਿਸੇ ਪਾਸੇ ਤਾਂ ਲੱਗਦਾ ਹੋਵੇਗਾ। ਕਹਿੰਦੇ ਹਾਂ ਮੋਬਾਈਲ ਵੇਖਣ ਵਿੱਚ ਬੜਾ ਲੱਗਦਾ, ਛੋਟੇ ਬੱਚੇ ਨੇ ਗੇਮਾਂ ਖੇਡਣ ਵਿੱਚ ਬੜਾ ਲੱਗਦਾ, ਬੀਬੀਆਂ ਮਾਈਆਂ ਭੈਣਾਂ ਨੇ ਆਪੋ ਵਿੱਚ ਦੀ ਗੱਲਾਂ ਕਰਦਿਆਂ ਬੜਾ ਮਨ ਲੱਗਦਾ, ਚੁਗਲੀ ਚੱਲਦੀ ਹੈ, ਨਿੰਦਾ ਚੱਲਦੀ ਹੈ, ਫਲਾਨੇ ਦੀ ਨੌਂ ਫਲਾਨੇ ਦੀ ਸੱਸ, ਬੜਾ ਮਨ ਲੱਗਦਾ। ਕਿਸੇ ਬੰਦੇ ਦੀ ਰੁਚੀ ਜਿਹੜੀ ਹੈ ਉਹ ਕਾਰਾਂ ਮੋਟਰਾਂ ਗੱਡੀਆਂ ਵੱਲ ਹੈ, ਉਹਦੀ ਉਹ ਗੱਲਾਂ ਕਰੋ, ਬੜਾ ਮਨ ਲੱਗਦਾ ਹੈ। ਕਿਸੇ ਦੀ ਰੁਚੀ ਜਿਹੜੀ ਹੈ ਲੀੜੇ ਕੱਪੜੇ ਵਿੱਚ ਹੈ, ਉਹਦੇ ਨਾਲ ਉਹ ਗੱਲਾਂ ਕਰੋ, ਉਹਦੇ ਵਿੱਚ ਮਨ ਲੱਗ ਜਾਂਦਾ ਹੈ, ਕਿਸੇ ਦੀ ਕਿਤੇ ਕਿਸੇ ਦੀ ਕਿਤੇ। ਤੇ ਜਿਹਨੇ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੱਤਾ ਨਾ, ਉਹਦਾ ਮਨ ਕਿੱਥੇ ਲੱਗਦਾ ਭਲਾ? ਉਹਦਾ ਮਨ ਕੇਵਲ ਨਾਮ ਵਿੱਚ ਲੱਗਦਾ ਹੈ। ਤੇ ਕਹਿ ਦਿੱਤਾ ਭਗਤ ਜੀ ਨੇ, ਸੱਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਮਨ ਤੇ ਨਾਮ ਵਿੱਚ ਲੱਗਦਾ ਭਗਤਾਂ ਦਾ। ਸੰਸਾਰ ਦੇ ਕਰਮ ਤਾਂ ਬਸ ਠਾਠਾ ਬਾਗਾ, ਕੰਮ ਚਲਾਵਾ, ਸੰਸਾਰ ਵਿੱਚ ਮਨ ਨਹੀਂ ਲੱਗਦਾ। ਇਹ ਮਨ ਦੀ ਰੁਚੀ ਸੰਸਾਰ ਵਿੱਚ ਹੈ ਤੇ ਬਾਣੀ ਪੜ੍ਹਦਿਆਂ ਮਨ ਕਿਵੇਂ ਲੱਗੇਗਾ? ਜੇ ਮਨ ਦੀ ਰੁਚੀ ਬਾਣੀ ਪੜ੍ਹਨ ਵਿੱਚ ਲੱਗ ਗਈ ਤੇ ਸੰਸਾਰ ਵਾਲੇ ਪਾਸਿਓਂ ਮੁੜ ਜਾਂਦਾ ਹੈ। ਸਾਧ ਸੰਗਤ ਜੀ, ਮੇਰੇ ਹਜ਼ੂਰ ਨੇ ਇਹ ਮਿਹਰ ਇਹ ਕਿਰਪਾ ਸਾਡੇ ਗਰੀਬਾਂ ਤੇ ਕੀਤੀ ਹੈ ਕਿ ਜਿਵੇਂ ਜਿਵੇਂ ਗੁਰੂ ਕਾ ਸਿੱਖ ਗੁਰੂ ਅੱਗੇ ਤਰਲੇ ਲਵੇਗਾ, ਸਮਰਪਿਤ ਹੋਵੇਗਾ, ਬਾਣੀ ਪੜ੍ਹੇਗਾ, ਅਭਿਆਸ ਕਰੇਗਾ, ਸਿਮਰਨ ਕਰੇਗਾ, ਤਿਵੇਂ ਤਿਵੇਂ ਗੁਰੂ ਦੀ ਕਿਰਪਾ ਦੇ ਨਾਲ ਇਹਦਾ ਮਨ ਇੱਧਰ ਲੱਗ ਜਾਏਗਾ, ਫਿਰ ਰਸ ਆਵੇਗਾ, ਸਵਾਦ ਆਵੇਗਾ। ਭਾਈ ਵੀਰ ਸਿੰਘ ਜੀ ਨੇ ਕਿਹਾ ਨਾ ਕਿ ਰਸ ਤੇ ਸਰੂਰ ਆਵੇ, ਝੂਮਾਂ ਆਉਣ ਪਿਆਰੀਆਂ, ਇਹ ਅਵਸਥਾ ਫਿਰ ਬਣ ਜਾਂਦੀ ਹੈ ਜੀ।
ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ।
ਗੁਰੂ ਦੀ ਕਿਰਪਾ ਦੇ ਨਾਲ ਹਰ ਜਪਦਿਆਂ ਮਨ ਨੂੰ ਇਹ ਮਿੱਠਾ ਲੱਗਦਾ ਹੈ। ਮਨ ਹਰ ਜਪ ਮੀਠਾ ਲਾਗੈ ਭਾਈ, ਫਿਰ ਨਾਮ ਮਿੱਠਾ ਲੱਗਦਾ ਤੇ ਸੰਸਾਰ ਕੌੜਾ ਲੱਗਦਾ। ਜਿੰਨਾ ਚਿਰ ਬੰਦਾ ਬਿਮਾਰ ਹੋਵੇ ਇਹਨੂੰ ਭੁੱਖ ਨਹੀਂ ਲੱਗਦੀ। ਤੇ ਇਹ ਤੋਂ ਤੱਕ ਮੈਂ ਅਰਜ਼ ਕਰਾਂ, ਪੁਰਾਣੇ ਜ਼ਮਾਨੇ ਵਿੱਚ ਕੀ ਹੁੰਦਾ ਸੀ, ਜੇ ਕਿਸੇ ਨੂੰ ਰੱਬ ਨਾ ਕਰੇ ਸੱਪ ਲੜ ਜਾਏ, ਵੈਦ ਹਕੀਮ ਕੋਲ ਜਾਂਦੇ ਸਨ, ਵੈਦ ਜੀ ਇਹਦਾ ਇਲਾਜ ਕਰੋ ਸੱਪ ਲੜ ਗਿਆ। ਉਹਨਾਂ ਦੇ ਕੋਲ ਕਿਹੜਾ ਕੋਈ ਲੈਬੋਰਟਰੀਆਂ ਸਨ ਵੀ ਉਹ ਟੈਸਟ ਕਰਕੇ ਵੇਖਣ ਵੀ ਕਿੰਨਾ ਕੁ ਜ਼ਹਿਰ ਹੈ। ਉਹਨੇ ਵੈਦ ਨੇ ਕੀ ਕਰਨਾ, ਆਪ ਬਜ਼ੁਰਗ ਸਿਆਣੇ ਜਾਣਦੇ ਹੋ, ਉਹਨੇ ਅੱਕ ਦਾ ਪੱਤਾ, ਧਤੂਰੇ ਦਾ ਪੱਤਾ ਜਾਂ ਨਿੰਮ ਦਾ ਪੱਤਾ ਉਹਨੂੰ ਖਾਣ ਲਈ ਦੇਣਾ। ਉਹਨੇ ਜਦੋਂ ਕੌੜਾ ਪੱਤਾ ਚਿੱਥਣਾ ਤੇ ਵੈਦ ਨੇ ਪੁੱਛਣਾ ਇਹਦਾ ਸਵਾਦ, ਉਹਨੇ ਕਹਿਣਾ ਜੀ ਮਿੱਠਾ ਮਿੱਠਾ ਜਿਹਾ ਲੱਗਦਾ। ਵੈਦ ਜੀ ਨੇ ਆਖਿਆ ਤੇਰੇ ਖੂਨ ਦੇ ਵਿੱਚ ਜ਼ਹਿਰ ਦੀ ਮਾਤਰਾ ਬਹੁਤ ਜ਼ਿਆਦੀ ਹੈ, ਇਸੇ ਲਈ ਤੈਨੂੰ ਇਹ ਕੌੜੀ ਚੀਜ਼ ਮਿੱਠੀ ਲੱਗ ਰਹੀ ਹੈ। ਫਿਰ ਉਹਨਾਂ ਨੇ ਉਹਦਾ ਇਲਾਜ ਕਰੀ ਜਾਣਾ, ਦਵਾ ਦੇਣੀ, ਜ਼ਹਿਰ ਬਾਹਰ ਕੱਢਣ ਦਾ ਯਤਨ ਕਰਨਾ, ਫਿਰ ਉਹਨੂੰ ਉਹ ਪੱਤੇ ਦੇਣੇ। ਤੇ ਜਦੋਂ ਉਹਨੇ ਕਹਿਣਾ ਨਾ ਵੈਦ ਜੀ ਕੌੜੇ ਲੱਗਣ ਲੱਗ ਪਏ ਨੇ, ਤੇ ਵੈਦ ਨੇ ਕਹਿਣਾ ਬਸ ਹੁਣ ਤੂੰ ਬਚ ਗਿਆ, ਹੁਣ ਤੇਰੇ ਖੂਨ ਦੇ ਅੰਦਰਲਾ ਜ਼ਹਿਰ ਖਤਮ ਹੋ ਗਿਆ। ਜਰਾ ਮਾਰੀਏ ਨਿਗਾਹ ਸਾਧ ਸੰਗਤ ਜੀ, ਸਾਨੂੰ ਕੀ ਕੌੜਾ ਲੱਗਦਾ ਤੇ ਕੀ ਮਿੱਠਾ ਲੱਗਦਾ, ਕਿੰਨੇ ਭਰਾ ਨੇ ਸਾਡੇ, ਕਿੰਨੇ ਸੱਜਣ ਨੇ, ਕਿ ਉਹਨਾਂ ਨੂੰ ਜਦੋਂ ਕਹੀਦਾ ਨਾ ਵੀ ਅੰਮ੍ਰਿਤ ਛਕ ਲਓ, ਉਹ ਕਹਿੰਦੇ ਆ ਭੈੜੀ ਵਾਦੀ ਆ ਨਾ ਜਿਹੜੀ ਤਕਾਲਾਂ ਨੂੰ ਕੌੜੇ ਘੁੱਟ ਵਾਲੀ, ਇਹ ਨਹੀਂ ਸਾਥੋਂ ਛੁੱਟਦੀ। ਹੁਣ ਗੁਰੂ ਦਾ ਅੰਮ੍ਰਿਤ ਹੈ ਮਿੱਠਾ ਤੇ ਇਹ ਸ਼ਰਾਬ ਦੀ ਜ਼ਹਿਰ ਹੈ ਕੌੜੀ, ਪਰ ਕਿਉਂਕਿ ਅੰਦਰ ਸਾਡਾ ਬਿਮਾਰ ਹੈ ਇਸ ਲਈ ਇਹ ਕੌੜੀ ਚੀਜ਼ ਮਿੱਠੀ ਲੱਗਦੀ ਹੈ ਤੇ ਗੁਰੂ ਦਾ ਅੰਮ੍ਰਿਤ ਸਾਨੂੰ ਕੌੜਾ ਲੱਗੀ ਜਾਂਦਾ ਹੈ। ਗੱਲ ਤੇ ਇਹ ਨਹੀਂ ਹੈ, ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਿਧ ਨੈਣੋ ਡਿਠੀ, ਅਸੀਂ ਅੰਦਰੋਂ ਬਿਮਾਰ ਹਾਂ, ਸਤਿਗੁਰੂ ਸਾਨੂੰ ਰਾਜੀ ਕਰ ਦਿਓ, ਤੰਦਰੁਸਤ ਕਰ ਦਿਓ। ਜਿੱਦਣ ਤੰਦਰੁਸਤ ਹੋ ਗਏ ਉਦਣ ਸਾਧ ਸੰਗਤ ਜੀ ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ, ਉਸ ਦਿਨ ਇਹ ਅਵਸਥਾ ਬਣ ਜਾਵੇਗੀ। ਨਾਮ ਮਿੱਠਾ ਲੱਗੇਗਾ ਤੇ ਘਾਲਣਾ ਵਾਹਿਗੁਰੂ ਦੇ ਦਰ ਤੇ ਥਾਏ ਪ੍ਰਵਾਨ ਚੜ੍ਹ ਜਾਵੇਗੀ, ਤੇ ਇਹ ਸਿੱਖ ਵੀ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ। ਵਿਸਰਾਮ ਦੇ ਕੇ ਕੇਂਦਰੀ ਭਾਵ ਦੇ ਬਚਨ ਬਖਸ਼ ਕੇ ਅੱਗੇ ਫਰਮਾਉਂਦੇ ਹਨ,
ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨ ਮੁਖ ਦੂਜੈ ਭਾਏ।
ਬਿਨ ਗੁਰ, ਸਤਿਗੁਰੂ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਗੈਰ, ਆਪਣੀ ਮਰਜ਼ੀ ਨਾਲ, ਆਪਣੇ ਯਤਨ ਨਾਲ, ਆਪਣੇ ਜ਼ੋਰ ਨਾਲ ਪ੍ਰੀਤ ਨਾ ਉਪਜੈ ਭਾਈ। ਪ੍ਰੀਤ ਨਹੀਂ ਉਪਜਣੀ ਆਪਣੇ ਯਤਨਾਂ ਨਾਲ ਨਹੀਂ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਉਹ ਸੱਜਣਾ, ਇਹਦਾ ਸਾਧਨ ਕੇਵਲ ਇੱਕ ਹੈ, ਉਹ ਹੈ ਗੁਰੂ ਦੀ ਸ਼ਰਨ। ਉਹਦੇ ਅੱਗੇ ਤਰਲਾ ਲਈਏ ਤੇ ਆਖੀਏ, ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ, ਸਰਵਨ ਨਾ ਸੁਣਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਤਰਲਾ ਲੈ ਕੇ ਕਹੀਏ, ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸਰਣ ਗਹੀ ਕਿਰਪਾ ਨਿਧ ਤੇਰੀ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਗੁਰੂ ਦੀ ਕਿਰਪਾ ਤੋਂ ਬਗੈਰ ਅੰਦਰ ਪ੍ਰੇਮ ਪੈਦਾ ਨਹੀਂ ਹੋਣਾ, ਅੰਦਰ ਇਹ ਰੁਚੀ ਪੈਦਾ ਨਹੀਂ ਹੋਣੀ, ਗੁਰੂ ਦੀ ਕਿਰਪਾ ਤੋਂ ਬਗੈਰ ਅੰਦਰ ਦਾ ਇਹ ਜ਼ਹਿਰ ਦੂਰ ਨਹੀਂ ਹੋਣਾ। ਤੇ ਮੇਰੇ ਹਜ਼ੂਰ ਕਹਿੰਦੇ ਨੇ ਮਨਮੁਖ ਦੂਜੈ ਭਾਏ, ਕਿਉਂਕਿ ਮਨਮੁਖ ਅਵਸਥਾ ਦੇ ਵਿੱਚ ਬਿਰਤੀ ਦੂਜੇ ਬੰਨੇ ਲੱਗੀ ਹੋਈ ਹੈ। ਇਹ ਬਿਰਤੀ ਜਿਹੜੀ ਹੈ ਕਮਲ ਉਲਟਾ ਹੋਇਆ ਪਿਆ ਨਾ, ਤੇ ਮਨ ਦੀ ਸਾਰੀ ਸ਼ਕਤੀ ਵਿਸ਼ੇ ਵਿੱਚ, ਵਾਸਨਾ ਵਿੱਚ, ਜਿਹਨੂੰ ਯੋਗੀ ਲੋਕਾਂ ਨੇ ਆਖਿਆ ਵੀ ਕੁੰਡਲਨੀ ਜਿਹੜੀ ਹੈ ਸੁੱਤੀ ਪਈ ਹੈ, ਤੇ ਕੁੰਡਲਨੀ ਜਗਾਉਣੀ ਹੈ ਯੋਗੀਆਂ ਦੀ ਬੋਲੀ ਵਿੱਚ। ਤੇ ਉਹ ਕੁੰਡਲਨੀ ਗੁਰਮਤ ਦੇ ਵਿੱਚ ਕਿਵੇਂ ਜਾਗਣੀ ਹੈ? ਨਾਮ ਜਪ ਕੇ, ਸਿਮਰਨ ਕਰਕੇ, ਗੁਰੂ ਨੂੰ ਸਮਰਪਿਤ ਹੋ ਕੇ, ਤੇ ਜਦੋਂ ਗੁਰੂ ਦੇ ਦਰ ਤੇ ਢਹਿ ਡਿੱਗਾਂਗੇ ਫਿਰ ਜਾ ਕੇ ਅੰਦਰ ਪ੍ਰੀਤ ਪੈਦਾ ਹੋਵੇਗੀ, ਫਿਰ ਜਾ ਕੇ ਅੰਦਰ ਰੁਚੀ ਪੈਦਾ ਹੋਵੇਗੀ।
ਤੋਹ ਕੁਟਹੇ ਮਨਮੁਖ ਕਰਮ ਕਰਹੇ ਭਾਈ ਪੱਲੇ ਕਿਛੂ ਨਾ ਪਾਏ।
ਤੋਹ ਦਾ ਅਰਥ ਹੈ ਤੁਖ। ਆ ਹੁਣ ਸਾਧ ਸੰਗਤ ਜੀ, ਜਿਹੜਾ ਮੌਸਮ ਚੱਲ ਰਿਹਾ ਨਾ, ਵੀ ਝੋਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਢਣੇ ਸੀ ਨਾ, ਤੇ ਕਰਤੇ ਪੁਰਖ ਨੂੰ ਹੋਰ ਹੀ ਮਨਜ਼ੂਰ ਉਹਦਾ ਹੁਕਮ ਹੈ ਨਾ, ਉਹਦੀ ਰਜ਼ਾ ਹੈ। ਹੜਾਂ ਦੀ ਬੜੀ ਵੱਡੀ ਮਾਰ ਵੱਜਦੀ ਪਈ ਹੈ ਅੱਜ, ਤੇ ਗੁਰਮੁਖੋ ਜਿੱਥੇ ਆਪਾਂ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ, ਉੱਥੇ ਨਾਲ ਵੰਡ ਕੇ ਛਕਣ ਦਾ ਸਿਧਾਂਤ ਵੀ ਗੁਰੂ ਨੇ ਸਾਨੂੰ ਦਿੱਤਾ, ਤੇ ਵੰਡ ਕੇ ਛਕਣ ਵਾਲੀ ਕਸਰ ਵੀ ਕੋਈ ਗੱਲ ਨਹੀਂ ਪੰਜਾਬ ਦੇ ਉੱਤੇ, ਵਾਹਿਗੁਰੂ ਦੀ ਬੜੀ ਮਿਹਰ ਹੈ। ਪਰ ਨਿੱਕੀਆਂ ਨਿੱਕੀਆਂ ਨਾਲ ਕਮਜ਼ੋਰੀਆਂ ਸਾਡੀਆਂ, ਇੱਕ ਤਾਂ ਇਹ ਹੈ ਕਿ ਬਹੁਤ ਐਸੇ ਵੀ ਸੱਜਣੇ ਮਨ ਭੁੱਖਾ ਭੈੜਾ ਰੱਜਦਾ ਨਹੀਂ। ਮੈਂ ਵੇਖਿਆ ਬੜੇ ਟਰਾਲੀਆਂ ਲੈ ਕੇ ਗੁਰੂ ਕੇ ਸਿੱਖ ਜਾਂਦੇ ਮਦਦ ਕਰਨ ਵਾਸਤੇ, ਤੇ ਵਿੱਚੋਂ ਕਈ ਮੇਰੇ ਵਰਗੇ ਨਖੱਟੂ ਨੇ, ਉਹਨਾਂ ਦਾ ਨੁਕਸਾਨ ਵੀ ਕੋਈ ਨਹੀਂ ਹੋਇਆ, ਉਹ ਐਵੇਂ ਉਹ ਵਸਤੂਆਂ ਲੈ ਕੇ ਤੇ ਆਪਣੇ ਕੋਲ ਜਮ੍ਹਾਂ ਕਰੀ ਜਾਣੀਆਂ। ਭਾਈ ਇਹ ਪਾਪ ਹੈ, ਇੱਦਾਂ ਨਾ ਕਰੀਏ। ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਜ਼ਰੂਰਤ ਪੂਰੀ ਹੋਣ ਦਈਏ, ਇੱਕ ਤਾਂ ਬੇਨਤੀ ਇਹ, ਅਤੇ ਦੂਜੀ ਬੇਨਤੀ ਇਹ ਹੈ ਖਾਲਸਾ ਜੀ ਕਿ ਇਹੋ ਜਿਹੇ ਮੌਕੇ ਦੇ ਉੱਤੇ ਅੱਜ ਆਪਾਂ ਆਪਣਾ ਆਪਾ ਪੂਰੀ ਤਰ੍ਹਾਂ ਜੇ ਗੁਰੂ ਨੂੰ ਸਮਰਪਿਤ ਕਰਦੇ ਹਾਂ, ਤੇ ਇਹਦਾ ਮਤਲਬ ਇਹ ਹੈ ਮੇਰਾ ਕੁਝ ਹੈ ਹੀ ਨਹੀਂ, ਸਭ ਕੁਝ ਗੁਰੂ ਦਾ ਹੈ। ਤੇ ਇਤਿਹਾਸ ਵਿੱਚ ਬਚਨ ਵੀ ਆਏ ਨੇ ਵੀ ਇੱਕ ਸਿੱਖ ਤਗੜਾ ਇੱਕ ਮਾੜਾ, ਤੇ ਉਹਨੇ ਗੁਰੂ ਦਾ ਦਿੱਤਾ ਜਾਣ ਕੇ ਆਖਿਆ ਮੈਂ ਵੀ ਗੁਰੂ ਦਾ ਤੇ ਤੂੰ ਵੀ ਗੁਰੂ ਦਾ, ਲੈ ਭਰਾਵਾ ਆਪਾਂ ਵੰਡ ਕੇ ਮੌਕਾ ਸਾਰ ਲਈਏ। ਇਹ ਅੱਜ ਦੇ ਸਮੇਂ 'ਚ ਲੋੜ ਹੈ। ਸੋ ਪਾਤਸ਼ਾਹ ਜੀ ਕਹਿੰਦੇ ਨੇ ਤੋਹ ਕੁੱਟੈ, ਜਿਹੜੀ ਫੱਕ ਹੁੰਦੀ ਹੈ ਨਾ ਚੌਲ ਦਾ ਦਾਣਾ ਵਿੱਚ ਨਾ ਪਿਆ ਹੋਵੇ ਤੇ ਖਾਲੀ ਛਿਲਕਾ ਹੋਵੇ, ਉਹਨੂੰ ਜਿੰਨਾ ਮਰਜ਼ੀ ਮੋਹਲੇ ਮਾਰੀ ਜਾ, ਜਿੰਨਾ ਮਰਜ਼ੀ ਯਤਨ ਕਰੀ ਜਾ, ਉਹਦੇ ਵਿੱਚੋਂ ਕੀ ਨਿਕਲਣਾ? ਕੁਛ ਵੀ ਨਹੀਂ ਨਿਕਲਣਾ। ਸਾਧ ਸੰਗਤ ਜੀ, ਜੇ ਆਪਾਂ ਗੁਰੂ ਨਾਲੋਂ ਟੁੱਟ ਕੇ ਗੁਰੂ ਨੂੰ ਸਮਰਪਣ ਨਹੀਂ ਕਰਦੇ, ਤੇ ਜਿੰਨੇ ਮਰਜ਼ੀ ਕਰਮ ਕਾਂਡ ਕਰੀਏ, ਦਾਨ ਪੁੰਨ ਕਰੀਏ, ਜਿੰਨੀਆਂ ਮਰਜ਼ੀ ਯਾਤਰਾ ਕਰੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਉਹਦਾ ਲਾਭ ਕੋਈ ਨਹੀਂ। ਉਹ ਕਰਮ ਏਦਾਂ ਹੀ ਹੋਵੇਗਾ ਜਿਵੇਂ ਕੋਈ ਮਨੁੱਖ ਤੁਖ ਕੁੱਟਦਾ ਪਿਆ ਹੈ, ਵਿੱਚੋਂ ਕੁਝ ਵੀ ਨਹੀਂ ਨਿਕਲਣਾ। ਪਾਣੀ ਰਿੜਕਦਾ ਪਿਆ ਹੈ, ਵਿੱਚੋਂ ਕੁਝ ਵੀ ਨਹੀਂ ਨਿਕਲਣਾ। ਹਜ਼ੂਰ ਫਰਮਾਉਂਦੇ ਨੇ ਤੁਖ ਕੁੱਟੈ, ਇਹ ਮਨ ਜਿਹੜਾ ਹੈ ਨਾ, ਮਨਮੁੱਖ ਕਰਮ ਕਰੈ ਤੇ ਮਨਮੁੱਖਾਂ ਵਾਲੇ ਕਰਮ ਕਰਦਾ ਪਿਆ ਹੈ। ਤੁਖ ਕੁੱਟੈ ਹੈ, ਮਨਮੁੱਖ ਕਰਮ ਕਰੈ ਭਾਈ ਪੱਲੇ ਕਛੂ ਨਾ ਪਾਏ, ਤੇ ਪੱਲੇ ਬੰਦੇ ਦੇ ਕੁਛ ਵੀ ਨਹੀਂ ਪੈਣਾ।
ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ।
ਸਤਿਗੁਰੂ ਜੀ ਦੇ ਨਾਲ ਮਿਲ ਕੇ ਗੁਰੂ ਨੂੰ ਸਮਰਪਣ ਕਰਕੇ ਨਾਮ ਮਨ ਦੇ ਵਿੱਚ ਰਵਦਾ ਹੈ, ਤੇ ਸਾਧ ਸੰਗਤ ਜੀ ਸੱਚੀ ਪ੍ਰੀਤ ਤੇ ਸੱਚਾ ਪਿਆਰ ਹਿਰਦੇ ਦੇ ਵਿੱਚ ਉਪਜਦਾ ਹੈ।
ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ।
ਫੇਰ ਗੱਲ ਬਣਦੀ ਹੈ, ਫੇਰ ਰਸ ਆਉਂਦਾ ਹੈ, ਫੇਰ ਸਵਾਦ ਆਉਂਦਾ ਹੈ, ਫਿਰ ਲਗਾਤਾਰ ਜੀਬਾ ਜਪਦੀ ਹੈ ਵਾਹਿਗੁਰੂ 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 ਵਾਹਿਗੁਰੂ। ਫਿਰ ਜਪਣ ਵਿੱਚ ਸਵਾਦ ਆਉਂਦਾ, ਫਿਰ ਜਪਣ ਵਿੱਚ ਰਸ ਆਉਂਦਾ, ਤੇ ਪਤਾ ਕਿਹੋ ਜਿਹਾ ਰਸ ਆਉਂਦਾ ਹੈ? ਕਬੀਰ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੈ ਰਾਮ ਸੁਨੇਹੀ। ਜਦੋਂ ਮੈਂ ਧਾਗਾ ਨਲਣੀ 'ਚ ਪਾਉਣਾ ਹੈ ਨਾ, ਤੇ ਮਾੜਾ ਜਿਹਾ ਧਾਗਾ ਮੂੰਹ 'ਚ ਪਾਉਣਾ ਤੋਂ ਕਲਾਉਣ ਲਈ, ਕਹਿਣ ਲੱਗੇ ਇੰਨਾ ਸਮਾਂ ਵੀ ਜੇ ਮੈਂ ਰਾਮ ਕਹਿਣ ਤੋਂ ਚੁੱਪ ਕਰਾਂ ਤੇ ਮੇਰੇ ਅੰਦਰ ਨੂੰ ਕੁਝ ਖਿੱਚ ਜੀ ਪੈਂਦੀ ਹੈ, ਇੱਕ ਛਿਨ ਮੇਰਾ ਨਾਮ ਜਪੇ ਬਗੈਰ ਲੰਘ ਗਿਆ। ਫਿਰ ਇਹ ਸਵਾਦ ਆਉਂਦਾ, ਫਿਰ ਇਹ ਰਸ ਆਉਂਦਾ, ਐਸੀ ਕਿਰਪਾ ਵਾਹਿਗੁਰੂ ਦੀ ਹੋ ਜਾਂਦੀ।
ਆਇਆ ਸੋ ਪ੍ਰਵਾਨ ਹੈ ਭਾਈ जे गुर सेवा चित लाए।
जगत विच आया ओदा परवान है जिसने अपना चित सतगुरां दी सेवा विच ते गुरु दी दसी सेवा विच लाया है।
नानक नाम हर पाईए भाई गुर शब्दी मेलाए।
धन सतगुरु अमरदास जी गुरु नानक जोत दी मोहर ला के कहिंदे ने के नाम दी दात हरि वाहिगुरु परमेश्वर दे दर तों ओ गुरु के शब्द दे मिलाप द्वारा ही पाई जांदी है। इसलिए ऐ गुरु के सिखो जे सुख चाहुंदे हो ते फिर एक काम करो के गुरु दे दर ते ढह डिगो ते समर्पित हो के कह दियो दाता ए मेरा भैड़ा मन ए मेरे काबू नहीं इनू कृपा करके वस विच कर दियो इनू नथ पा दियो मैनू नाम जपण विच स्वाद आवे रस आवे संसार वाले पासे तो मेरी बिरती मुड़ जावे निरंकार वाले पासे मेरी बिरती हो जाए। सो लड़ीवार भी गुरु के शब्द दी विचार पावन बचन राग मारू दे विच पंजवें पातशाह जी दे चलदे पए ने। अंजुलियां तीन जिहड़े बंद ने ए संपूर्ण होए सन। आओ चौथे पदे तो दर्शन करिए जी।
कर्म करे ता बंधा नह करे ता निंदा।
हजूर कहिंदे ने संसार दे विच रह के जे ते बंदा कर्म कांड करे जेडे कर्म कांड जगत दे संसार दे ने ए करन लगे ते ए हउमै दे बंधन विच बज जांदा ते जे ए कर्मां दा त्याग कर दवे ते फिर जगत दी निंदा दी फिक्र पई रहिंदी है।
मोह मगन मन व्यापिया चिंदा।
मोह जेड़ा है ए अंदर तगड़ा अंदर वड़िया होया है पूरी तरह कब्जा इन कीता होया है ते मन दे विच सदा चिंता पई रहिंदी हर पासे सोचदा रहिंदा लोकी की कहणगे दुनिया की कहेगी मेरा परिवार मेरा घर मेरी जायदाद मेरी दौलत ऐसे चिंता विच पिया रहिंदा।
गुर प्रसाद सुख दुख समझाणे घट घट राम हियाली है।
हां सतगुरां दी कृपा जे वरत जावे ते दुख सुख सम करके तां जाने जांदे ने तां उच्चे उठिया जांदा है ते ए साध संगत जी गुरु दी कृपा जदों वरतदी आ ना फिर घट घट दे विच वाहिगुरु बैठा नजर आउंदा है।
संसार मह सहसा व्यापै।
संसार दे हर कर्म दे विच सहसा है हर कर्म दे विच डर है तौखला है हर वेले मन डरिया घबराया रहिंदा।
अकथ कथा अगोचर नहीं जापै।
जेड़ा वाहिगुरु अगोचर इंद्रियां दी पहुंच तो परे है जो इंद्रियां दा मन दा बुद्धि दा विषय नहीं साध संगत जी जी दी कथा अकथ है ओ जानिया नहीं जांदा जिन्ना चिर बिरती संसार दे संसे विच वड़ी रहिंदी है।
जिसे बुझाए सोई बुझै ओह बालक वांगी पाली है।
जिन्नू सच्चे पातशाह कृपा करके ए खेड समझा दिंदे ने बुझा दिंदे ने ओ ही बुझदा है ते ओ फिर फिक्र छड़ दिंदा चिंता छड़ दिंदा रामैया हां बारिक तेरा ओनू फिर आप परमेश्वर पालदा है क्योंकि ओ निशकामी हो जांदा है।
छोड़ बहे तो छूटे नाही।
जिन्नू मन करके जतन करदा मैं माया नू त्याग दवा त्यागी बन जा पर ए माया एडी भैड़ी है माया त्याग भी दवे ते त्यागी नहीं जांदी। ज्ञानी मस्कीन जी दसदे हुंदे सी कि एक सर्व धर्म सम्मेलन विच हर साल हाजरी सी उते जांदे सन एक साधु भी आउंदा सी भंगवें वेस वाला उन्हें हर वार इको गल सुनाउणी ते कहना कि ज्ञानी जी मैं इन्ने लख दी संपत्ति नू लत मार दित्ती इन्ने साल हो गए मैं पिछा पाउ के नहीं वेख्या। ज्ञानी जी कहिंदे मैं दो साल सुनिया जो तीजे साल उन्हें यही गल कही ते कहन लगे मेरे कोलो रेहा ना गया मैं कह दिता साधु जी लत जरा हौली वजी है चाजना नहीं वजी। ओ कहिंदा क्यों आखन लगे जे चाजना वजी हुंदी ते तेनू चेता ही भुल जाना सी केड़ी संपत्ति किन्ने साल पहला छड़ी सी तू ते अजे तक नाल ही चुकी फिरदा है ए माया नू त्याग के भी त्याग नहीं पाउंदा।
जो संचै तौ भाउ मन माही।
ते जे माया इकत्र करे भी चलो त्यागी नहीं जांदी ते कठी कर लैने आ कहन लगे कठी करके केड़ा सुख है माया दा दास हो जांदा ਤੇ ਜੇ ਨਾਲੇ ਇਕੱਠੀ ਕਰੀ ਜਾਂਦਾ ਹੈ, ਨਾਲੇ ਚਿੰਤਾ ਕਰੀ ਜਾਂਦਾ, ਡਰੀ ਜਾਂਦਾ ਹੈ।
ਇਸ ਹੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚਾਉਰ ਢਾਲੀ ਐ।
ਇਹ ਮਾਇਆ ਦੇ ਜਗਤ ਦੇ ਵਿੱਚ ਵਾਹਿਗੁਰੂ ਜੀ ਦੀ ਪਤ ਰੱਖ ਲਵੇ ਕੱਜਲ ਦੀ ਕੋਠੜੀ ਵਿੱਚ, ਜਿਹਦੇ ਚਿੱਟੇ ਬਾਣੇ ਨੂੰ ਦਾਗ ਲੱਗਣ ਤੋਂ ਵਾਹਿਗੁਰੂ ਬਚਾ ਲਵੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਇਸ ਤਰ੍ਹਾਂ ਵਾਹਿਗੁਰੂ ਜੀ ਦੀ ਲਾਜ ਪਤ ਰੱਖ ਲਵੇ ਨਾ, ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਹੀ ਉਹਨੂੰ ਮੁਕਤ ਕਰ ਦੇਵੇ। ਉਹਦੇ ਸਿਰ ਤੇ ਸੱਚਾ ਚੌਰ ਢੁੱਲਦਾ ਭਾਵ ਉਹਦਾ ਜਸ, ਉਹਦੀ ਵਡਿਆਈ ਹੁੰਦੀ ਹੈ।
ਜੋ ਸੂਰਾ ਤਿਸ ਹੀ ਹੋਏ ਮਰਨਾ,
ਜਿਹੜਾ ਸੂਰਮਾ ਹੈ, ਅੱਜ ਵੀ ਇੱਕ ਦਿਹਾੜਾ ਜੇ ਦਾਸ ਨੇ ਮੰਗਲਾਚਾਰ ਵਿੱਚ ਬਚਨ ਪੜਿਆ ਸੀ ਨਾ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕਾ ਦੰਡ ਦਿਓ। ਏ ਅੱਜ ਸ੍ਰੀ ਅਕਾਲ ਤਖਤ ਸਾਹਿਬ ਉਸ ਸੂਰਮੇ ਦੀ ਅਰਦਾਸ ਹੋਣੀ ਹੈ ਜਿਹਨੂੰ ਅਕਾਲ ਤਖਤ ਸਾਹਿਬ ਨੇ ਦਰਜਾ ਦਿੱਤਾ ਹੈ ਕੌਮੀ ਸ਼ਹੀਦ। ਤੇ ਉਹ ਕੌਣ ਹੈ? ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ, ਉਹ ਸੂਰਮੇ ਜਿਨ੍ਹਾਂ ਨੇ ਪੰਥ ਦੀ ਲਾਜ ਰੱਖੀ ਹੈ, ਪੁਰਾਤਨ ਸਿੰਘਾਂ ਦਾ ਇਤਿਹਾਸ ਦੁਹਰਾਇਆ। ਜੇ ਇਹਤੇ ਮੋਮਨ ਖਾਨ ਆਉਣਗੇ ਤੇ ਇਹਤੇ ਭਾਈ ਅੱਗੜ ਸਿੰਘ ਵੀ ਆਉਣਗੇ। ਜੇ ਇਹਤੇ ਅਬਦਾਲੀ ਆਉਣਗੇ ਤੇ ਚੇਤਾ ਰੱਖੀ ਅਬਦਾਲੀ ਨੂੰ ਵੰਗਾਰਨ ਵਾਲੇ ਚੜ੍ਹਤ ਸਿੰਘ ਵੀ ਆਉਣਗੇ। ਤੇ ਜੇ ਅਬਦਾਲੀ ਦੇ ਪੋਤੇ ਆਉਣਗੇ ਸ਼ਾਹਜਮਾਨ ਵਰਗੇ, ਤੇ ਸੰਮਣ ਬੁਰਜ ਦੇ ਥੱਲੇ ਲਲਕਾਰਾ ਮਾਰ ਕੇ ਕਿਹਾ ਸੀ ਸ਼ੇਰੇ ਪੰਜਾਬ ਨੇ, ਨਿਕਲੋਏ ਅਬਦਾਲੀ ਦੇ ਆ ਪੋਤਿਆ, ਚੜ੍ਹਤ ਸਿੰਘ ਦਾ ਪੋਤਾ ਤੈਨੂੰ ਵੰਗਾਰਦਾਈ। ਇਹ ਇਤਿਹਾਸ ਦਾ ਇੱਕ ਡਾਇਲੋਗ ਨਾ ਸਮਝ ਲਿਓ। ਅੱਜ ਵੀ ਜਦੋਂ ਜਦੋਂ ਅਬਦਾਲੀ ਦੇ ਪੋਤੇ ਆਉਣਗੇ, ਚੜ੍ਹਤ ਸਿੰਘ ਦੇ ਪੋਤੇ ਉਸੇ ਵੇਲੇ ਉਹਨਾਂ ਨੂੰ ਵੰਗਾਰ ਪਾ ਦੇਣਗੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਆਖਿਆ ਵੀ ਸੂਰਮਾ ਉਹ ਬਹਾਦਰ ਜਿਹੜਾ ਮਰਨਾ ਮੰਡ ਕੇ, ਜਿਹਨੇ ਆਪਣਾ ਅੰਦਰੂਨੀ ਅਰਥ ਜਿਹੜੇ ਨੇ ਕਿ ਆਪਾ ਭਾਵ ਅੰਦਰੋਂ ਮਾਰ ਲਿਆ, ਤੇ ਸਾਧ ਸੰਗਤ ਜੀ ਬਾਹਰੀ ਤੌਰ ਤੇ ਵੀ ਜਿਹੜਾ ਸੀਸ ਤਲੀ ਤੇ ਧਰਦਾ ਨਾ, ਜਿਹੜਾ ਪ੍ਰਵਾਹ ਨਹੀਂ ਕਰਦਾ, ਉਹ ਅਸਲ ਵਿੱਚ ਸੂਰਮਾ ਹੈ।
ਜੋ ਭਾਗੈ ਤਿਸ ਜੋਨੀ ਫਿਰਣਾ,
ਤੇ ਜਿਹੜਾ ਮਰਨ ਤੋਂ ਡਰ ਕੇ ਮੈਦਾਨ ਛੱਡ ਜਾਵੇ ਉਹ ਸੂਰਮਾ ਥੋੜੀ। ਜਿਹੜਾ ਆਪਾ ਭਾਵ ਮਾਰਨ ਵੱਲੋਂ ਟਲ ਜਾਵੇ, ਵਿਸ਼ਿਆਂ ਵੱਲ ਵਿਕਾਰਾਂ ਵੱਲ ਹੋ ਜਾਵੇ, ਉਹ ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ, ਜੂਨਾ ਭੋਗਦਾ ਰਹਿੰਦਾ।
ਜੋ ਵਰਤਾਏ ਸੋਈ ਭਲ ਮਾਨੈ, ਬੁੱਝ ਹੁਕਮੈ ਦੁਰਮਤ ਜਾਲੀਐ।
ਜੋ ਵਾਹਿਗੁਰੂ ਤੈਨੂੰ ਭਲਾ ਲੱਗੇ, ਜੋ ਤੂੰ ਵਰਤਾਵੇਂ ਉਹ ਭਲਾ ਹੈ, ਤੇ ਉਹਦੀ ਰਜਾ ਨੂੰ ਬੁੱਝ ਕੇ ਹੀ ਸਦਾ ਅੰਦਰ ਨੂੰ ਸੁਖ ਹੈ ਜੀ।
ਜਿਤ ਜਿਤ ਲਾਵਹਿ ਤਿਤ ਤਿਤ ਲਗਨਾ,
ਜਿੱਧਰ ਜਿੱਧਰ ਵਾਹਿਗੁਰੂ ਤੂੰ ਜਿਹਨੂੰ ਜਿਹਨੂੰ ਲਾਇਆ ਹੈ ਨਾ, ਉਧਰ ਉਧਰ ਉਹ ਲੱਗ ਜਾਂਦਾ।
ਕਰ ਕਰ ਵੇਖੈ ਆਪਣੇ ਜਚਨਾ,
ਤੂੰ ਆਪਣੇ ਚੋਜ ਆਪ ਹੀ ਕਰ ਕਰਕੇ ਵਾਹਿਗੁਰੂ ਵੇਖਦਾ ਪਿਆ ਹੈ, ਤੇ ਆਪਣੇ ਜੀਵਾਂ ਨੂੰ ਆਪਣੇ ਬੱਚਿਆਂ ਨੂੰ ਆਪ ਹੀ ਸੰਭਾਲਦਾ ਹੈ।
ਨਾਨਕ ਕੇ ਪੂਰਨ ਸੁਖ ਦਾਤੇ, ਤੂੰ ਦੇਹ ਤਾਂ ਨਾਮ ਸੰਭਾਲੀਐ।
ਹੇ ਵਾਹਿਗੁਰੂ, ਗੁਰੂ ਨਾਨਕ ਦੇ ਨਾਮ ਦੀ ਮੋਹਰ ਛਾਪ ਲਾ ਕੇ ਹਜ਼ੂਰ ਕਹਿੰਦੇ ਨੇ, ਹੇ ਪੂਰੇ ਸੁੱਖਾਂ ਦੇ ਦਾਤੇ, ਜੇ ਤੂੰ ਦਾਤ ਦੇਵੇਂ ਤਾਂ ਹੀ ਝੋਲੀ ਪੈਂਦੀ ਹੈ, ਜਿਹੜੀ ਦਾਤ ਤੂੰ ਬਖਸ਼ੇ ਉਹੀ ਪ੍ਰਾਪਤ ਕਰ ਸਕਦੇ ਹਾਂ, ਆਪਣੇ ਜ਼ੋਰ ਨਾਲ ਆਪਣੇ ਯਤਨ ਨਾਲ ਕੋਈ ਕੁਝ ਨਹੀਂ ਲੈ ਸਕਦਾ। ਸੋ ਇੱਥੇ ਇਹ ਲੜੀਵਾਰ ਪਾਵਨ ਸ਼ਬਦ ਸੰਪੂਰਨ ਹੋਇਆ ਹੈ। ਬੇਅੰਤ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਸੁਭਾਵਕ ਹੀ ਰਹਿ ਜਾਂਦੀਆਂ, ਸਤਿਗੁਰੂ ਬਖਸ਼ਣ ਹਾਰੇ, ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ। ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਜੀ ਦਾ, ਔਰ ਬੜਾ ਧੰਨਵਾਦ ਮਾਨਯੋਗ ਸਿੰਘ ਸਾਹਿਬ ਜੀ ਦਾ, ਸਮੁੱਚੇ ਪ੍ਰਬੰਧਕਾਂ ਦਾ, ਔਰ ਸਾਰੀਆਂ ਸੰਗਤਾਂ ਦਾ। ਆਓ ਜੀ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰਕੇ ਫਤਿਹ ਬੁਲਾਈਏ ਜੀ।
ਜਿਤ ਜਿਤ ਲਾਵਹਿ ਤਿਤ ਤਿਤ ਲਗਨਾ, ਕਰ ਕਰ ਵੇਖੈ ਆਪਣੇ ਜਚਨਾ, ਨਾਨਕ ਕੇ ਪੂਰਨ ਸੁਖ ਦਾਤੇ, ਤੂੰ ਦੇਹ ਤਾਂ ਨਾਮ ਸੰਭਾਲੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।